ਵਾਹਿਗੁਰੂ ਸਾਹਿਬ ਜੀ। ਜਿਉਂ ਮਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੇ, ਬੂੰਦ ਵਿਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ, ਨਾਦ ਗੁਰੰਗ ਵਿਦਿਆ ਸਨਮੁਖ ਉੱਠ ਤਾਵੇ, ਭਵਰ ਲੋਭੀ ਕੁਸਮ ਵਾਸ ਕਾ ਮਿਲ ਆਪ ਬੰਧਾਵੇ, ਕਿਉਂ ਸੰਤ ਜਨਾ ਹਰ ਪ੍ਰੀਤ ਹੈ, ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ਕਾਵੇ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾ ਤਰਖ ਕੀ ਨਿਆਈ, ਰੇਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਦੇਖ ਜੀ ਵਾਂਗੁਰ ਤੇਰਾ ਦਰਸ਼ਨ, ਦੇਖ ਜੀ ਵਾਂਗੁਰ ਤੇਰਾ, ਦੇਖ ਜੀ ਵਾਂਗੁਰ ਤੇਰਾ, ਦੇਖ ਜੀ ਵਾਂਗੁਰ ਤੇਰਾ,
ਦੇਖ ਜੀ ਵਾਹਿਗੁਰੂ ਤੇਰਾ ਦਰਸ਼ਨ, ਦੇਖ ਜੀ ਵਾਹਿਗੁਰੂ।
जीवन मछली जी जिन बचती नहीं गुरु दर्शन बचती नहीं गुरु दर्शन कह विद्या नाद पुरंग कह विद्या सन्मुख उठतावे भवर लोभी कुसुम बास का मिल आप बंधावे त्यों संत जना हर प्रीत है संत जना हर प्रीत है देख दर्श खावे जिंद बचती नहीं गुर दर्श बिना बचती नहीं गुर दर्श ਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੂਰੋਂ ਨੇੜਿਓਂ ਚੱਲ ਕੇ ਸਰਕਾਰ ਕੁੱਲ ਆਲਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਿੱਤਰ ਚਰਨਾਂ ਵਿੱਚ ਪਹੁੰਚੇ ਹੋ ਸਾਰੇ ਰਸਨਾ ਪੁੱਤਰ ਕਰੋ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਯੁਗ ਦੇ ਇਸ ਘੋਰ ਸਮੇਂ ਵਿੱਚ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਜੋ ਸਮੋਹ ਨਗਰ ਨਿਵਾਸੀ ਧਰਮਗੜ੍ਹ ਦੀ ਸੰਗਤ ਨੂੰ ਤਿੰਨ ਦਿਨ ਦਾ ਸਮਾਂ ਸੰਗਤ ਦੀ ਸੇਵਾ ਕਰਨ ਦਾ ਪ੍ਰਾਪਤ ਹੋਇਆ ਉਦਮ ਧਰਮਗੜ੍ਹ ਦੀ ਸੰਗਤ ਦਾ ਹੈ ਤੇ ਲਾਹਾ ਇੱਥੇ ਸਾਰੇ ਹੀ ਲੈ ਰਹੇ ਇਸ ਇਲਾਕੇ ਦੀ ਸੰਗਤ ਹੀ ਨਹੀਂ ਇਲਾਕਾ ਤੇ 50 ਕਿਲੋਮੀਟਰ ਤੱਕ ਹੁੰਦਾ ਸਨਾਮ ਨੂੰ ਆਪਣਾ ਇਲਾਕਾ ਕਹਿ ਸਕਦੇ ਤੁਸੀਂ ਵੀ ਸਾਡਾ ਹੀ ਇਲਾਕਾ ਚੀਮਿਆਂ ਦੀ ਸੰਗਤ ਸਾਡਾ ਹੀ ਇਲਾਕਾ ਹੈ ਪਰ ਇੱਥੇ ਜਿਹੜੇ 100-100 ਕਿਲੋਮੀਟਰ ਤੋਂ 150-150 ਕਿਲੋਮੀਟਰ ਤੋਂ ਆਏ ਨੇ ਉਹ ਬਾਹਰਲੇ ਇਲਾਕਿਆਂ ਵਿੱਚ ਇਹ ਅੱਤ ਕਥਨੀ ਹੋਏਗੀ ਕਿ ਕਹੀਏ ਵੀ ਇਲਾਕੇ ਦਾ ਸਮਾਗਮ ਹੈ ਇੱਥੇ ਪਤਾ ਹੀ ਨਹੀਂ ਵੀ ਕਿੰਨੇ ਕੁ ਇਲਾਕਿਆਂ ਦੀ ਸੰਗਤ ਨੇ ਆ ਕੇ ਲਾਹਾ ਲੈ ਜਾਣਾ ਸੋ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਪੂਰਾ ਪੂਰਾ ਲਾਹਾ ਲਈਏ। ਅਵ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ। ਮਹਾਰਾਜ ਕਹਿੰਦੇ ਭਾਈ ਕਲਯੁਗ ਆ ਗਿਆ, ਆਉਣਾ ਨੀ ਕਲਯੁਗ, ਕਲਯੁਗ ਜੋਰਾਂ ਤੇ ਆ। ਅਵ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਨਾਮ ਬੀਜੋ ਤਨ ਰੂਪੀ ਖੇਤ ਵਿੱਚ, ਨਾਮ ਰੂਪੀ ਬੀਜ ਬੀਜੋ ਭਾਈ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਮਹਾਰਾਜ ਕਹਿੰਦੇ ਭਾਈ ਨਾਮ ਰੂਪੀ ਬੀਜ ਬੀਜੋ, ਤਨ ਰੂਪੀ ਖੇਤ ਵਿੱਚ ਮਨ ਨੂੰ ਕਿਸਾਨ ਬਣਾਓ, ਤੇ ਵੇਲਾ ਵੀ ਹੋਣਾ ਹੈ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅੰਨ ਰੁੱਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ। ਇਹ ਰੁੱਤ ਹੋਣੀ ਹੈ, ਉਦੋਂ ਬਾਅਦ ਨੀ ਸਮਾਂ ਮਿਲਣਾ, ਭੁੱਲਿਆ ਨਾ ਫਿਰ। ਮਨ ਰੁੱਤ ਨਾਮ ਰੇ, ਨਾਮ ਬੀਜਣ ਦੀ ਰੁੱਤ ਹੈ। ਤੁਸੀਂ ਜ਼ਿਮੀਂਦਾਰ ਬੈਠੇ ਹੋ ਪਿਆਰੇ ਹੋ, ਤੁਹਾਨੂੰ ਪਤਾ ਹੈ ਵੀ ਹੁਣ ਵਿਸਾਖੀ ਆਉਣੀ ਹੈ ਤੇ ਅਸੀਂ ਕਣਕ ਵੱਢ ਲੈਣੀ ਹੈ, ਫਿਰ ਜੀਰੀ ਨੂੰ ਲਾਉਣ ਦੀ ਰੁੱਤ ਹੈ, ਵੱਤ ਹੈ ਨਾ। ਤੇ ਜੇ ਕੋਈ ਬੰਦਾ ਉਦੋਂ ਫਿਰ ਕਣਕ ਬੀਜ ਲੇ, ਉਹ ਮੂਰਖੀ ਹੈ, ਉਹਨੂੰ ਪਤਾ ਹੀ ਨੀ ਵੀ ਵੱਤ ਹੁਣ ਜੀਰੀ ਲਾਉਣ ਦੀ ਹੈ। ਬੀਜੀ ਜੇ ਕਣਕ ਜਦੋਂ ਵੱਤਰ ਆਈ ਹੋਵੇ, ਉਹੋ ਜਿਹੀ ਫਸਲ ਬੀਜਾਂਗੇ, ਗੱਲ ਫਿਰ ਬਣੇਗੀ। ਜੇ ਵੱਤ ਲੰਘ ਜਾਏ, ਜਿਹੜਾ ਕੋਈ ਮੂਰਖ ਹੋਵੇ, ਮੂਰਖ ਜ਼ਿਮੀਂਦਾਰ ਵੱਤ ਲੰਘਾ ਦੇਵੇ ਤੇ ਉਹਦੀ ਫਸਲ ਚੰਗਾ ਝਾੜ ਨਹੀਂ ਦੇਗੀ। ਵੱਤ ਤੋਂ 10-15 ਦਿਨ 20 ਦਿਨ ਜੇ ਲੇਟ ਹੋ ਜਾਏ ਨਾ, ਉਹਦੀ ਫਸਲ ਚੰਗਾ ਝਾੜ ਨਹੀਂ ਦਿੰਦੀ। ਨਾਮ ਬੀਜਣ ਦੀ ਵੀ ਆ ਮਨੁੱਖਾ ਸਰੀਰ ਮਿਲਿਆ, ਹੋਣੀ ਵੱਤ ਲੱਗੀ। ਆਖੋ ਸਤਨਾ,
ਵਾਹਿਗੁਰੂ,
ਆਖੋ ਸਤਨਾ,
ਵਾਹਿਗੁਰੂ।
ਨਾਮ ਬੀਜਣ ਦੀ ਵੀ ਹੋਣੀ ਵੱਤ ਹੈ, ਜਿੱਦਾਂ ਜੀਰੀ ਦੀ ਵੀ ਕੋਈ ਵੱਤਰ ਹੈ, ਜੀਰੀ ਦੀ ਵੀ ਵੱਤ ਆਉਂਦੀ ਹੈ, ਜੀਰੀ ਫਿਰ ਲਾਈ ਦੀ ਆ। ਕਣਕ ਦੀ ਵੀ ਵੱਤ ਆਉਂਦੀ ਹੈ, ਕਣਕ ਫਿਰ ਬੀਜੀ ਦੀ ਹੈ। ਇਸੇ ਤਰ੍ਹਾਂ ਨਾਮ ਬੀਜਣ ਦਾ ਵੀ ਮਹਾਰਾਜ ਕਹਿੰਦੇ ਹੁਣ ਸਮਾਂ। ਮਨ ਰੁੱਤ ਨਾਮ ਰੇ, ਇਹ ਵੇਲਾ ਹੈ। ਤੇ ਜੇ ਲੰਘ ਗਿਆ ਵੇਲਾ, ਫਿਰ ਚਾਰ ਪਾਮ ਦੋਏ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ। ਫਿਰ ਕਹਿੰਦੇ ਚਾਰ ਪੈਰ ਹੋ ਜਾਣਗੇ, ਦੋ ਲੱਗ ਜਾਣਗੇ ਸਿੰਘ, ਮੂੰਹ ਹੋ ਜੂ ਗੁੰਗਾ, ਫਿਰ ਕਿੱਦਾਂ ਜਪੇਗਾ? ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਫਿਰ ਨਹੀਂ ਜਪਿਆ ਜਾਣਾ। ਜਿੱਦਾਂ ਹੁਣ ਕਹਿੰਦੇ ਆ ਨਾ ਭਾਈ, ਇਹ ਵੇਲਾ ਕਰ ਲੋ ਕਮਾਈ ਜਿੰਨੀ ਕੀਤੀ ਜਾਂਦੀ ਹੈ, ਕੋਠੀ ਬਣਾ ਦਿਆਂ ਮੈਂ ਬੱਚਿਆਂ ਨੂੰ ਮਰਨ ਤੋਂ ਪਹਿਲਾਂ ਪਹਿਲਾਂ, ਮੈਂ ਵੀ 2-4 ਕਿੱਲੇ ਖਰੀਦ ਦਿਆਂ, ਕਿਤੇ ਬਾਅਦ ਚ ਔਖੇ ਨਾ ਹੋਣ, ਮੈਂ ਆਹ ਕੰਮ ਕਰਦੇ ਆਪਣੇ ਬੱਚਿਆਂ ਵਾਸਤੇ। ਸਤਸੰਗ ਜੀ ਇਹ ਸੋਚੋ ਵੀ ਹੁਣ ਨਾਮ ਜਪ ਲਈਏ, ਜਿੰਨਾ ਜਪਿਆ ਜਾਂਦਾ, ਜੇ ਕਿਸੇ ਨਖਿੱਧ ਜੂਨਾਂ ਵਿੱਚ ਭਟਕਣਾ ਪੈ ਗਿਆ, ਫਿਰ ਨਹੀਂ ਨਾਮ ਜਪ ਸਕਦਾ, ਫਿਰ ਉਹਦੇ ਗੁਣ ਗਾਏ ਨਹੀਂ ਜਾਣੇ। ਹੁਣ ਪਸ਼ੂ ਨੇ ਉਹਨਾਂ ਨੇ ਕੀ ਨਾਮ ਜਪ ਲੈਣਾ, ਨਾਮ ਕੀ ਜਪਣਾ, ਉਹ ਤੇ ਬੋਲ ਕੇ ਵੀ ਨੀ ਸੁਣਾ ਸਕਦੇ, ਮੇਰੇ ਢਿੱਡ ਚ ਦਰਦ ਹੋ ਰਿਹਾ, ਉਹ ਤੇ ਬੋਲ ਕੇ ਵੀ ਨੀ ਦੱਸ ਸਕਦੇ ਵੀ ਮੈਂ ਪਾਣੀ ਪੀਣਾ, ਉਹਦੇ ਬੋਲ ਕੇ ਵੀ ਨੀ ਦੱਸ ਸਕਦੇ ਮੈਨੂੰ ਭੁੱਖ ਲੱਗੀ। ਇਹੋ ਜਿਹੀਆਂ ਨਖਿੱਧ ਜੂਨਾਂ ਵਿੱਚ ਭਟਕਣਾ ਪੈਂਦਾ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੋ ਦਰਜ ਹੈ, ਉਹ ਸਤਿਗੁਰਾਂ ਦਾ ਹੁਕਮ ਹੈ, ਭਾਵੇਂ ਬਾਣੀ ਰਵਿਦਾਸ ਜੀ ਦੀ ਆ, ਭਾਵੇਂ ਕਬੀਰ ਜੀ ਦੀ ਆ, ਭਾਵੇਂ ਨਾਮਦੇਵ ਜੀ ਦੀ ਆ, ਭਾਵੇਂ ਉਹ ਬਾਣੀ ਕਿਸੇ ਵੀ ਭਗਤ ਦੀ, ਕਿਸੇ ਵੀ ਫਕੀਰ ਦੀ ਹੈ, ਉਹ ਬਾਣੀ ਸਮਝ ਲਓ ਵੀ ਗੁਰੂ ਨਾਨਕ ਦਾ, ਅਕਾਲ ਪੁਰਖ ਦਾ ਸਾਨੂੰ ਹੁਕਮ ਹੈ, ਉਹ ਸੁਨੇਹਾ ਹੈ। ਤੇ ਮਹਾਰਾਜ ਕਹਿੰਦੇ ਹੁਣ ਵੇਲਾ, ਜੇ ਗੁਰੂ ਵਾਲਾ ਨਾ ਬਣੇਗਾ, ਗੁਰਮੰਤਰ ਹੀਣ ਸਿਆ ਜੋ ਪ੍ਰਾਨੀ, ਤਿਰਗੰਤ ਜਰਮ ਭ੍ਰਸ਼ਟਣ ਹੈ। ਕਹਿੰਦੇ ਭਾਈ ਜਿਹੜਾ ਗੁਰੂ ਮੰਤਰ ਤੋਂ ਹੀਣਾ ਹੈ, ਜਿਹੜਾ ਗੁਰੂ ਉਪਦੇਸ਼ ਤੋਂ ਹੀਣਾ ਹੈ, ਉਹਨੂੰ ਤ੍ਰਿਗ ਜੂਨਾਂ ਵਿੱਚ ਭਟਕਣਾ ਪੈਂਦਾ ਹੈ। ਕਿਹੋ ਜਿਹੀਆਂ ਜੂਨਾਂ ਵਿੱਚ? ਕੂਕਰ ਹੈ, ਸੂਕਰ ਹੈ, ਗਰਦ ਪੈ, ਕੰਕ ਹੈ, ਸਰਪਨ ਹੈ, ਤੁਲ ਖਲ ਹੈ। ਕਹਿੰਦੇ ਉਹ ਕੁੱਤਿਆਂ ਦੀਆਂ ਜੂਨਾਂ ਵਿੱਚ, ਗਧਿਆਂ ਦੀਆਂ ਜੂਨਾਂ ਵਿੱਚ, ਸੱਪਾਂ ਦੀਆਂ ਜੂਨਾਂ ਵਿੱਚ ਭਟਕੇਗਾ, ਜਿਹੜਾ ਗੁਰਮੰਤਰ ਤੋਂ ਹੀਣਾ ਹੈ। ਹੁਣ ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ। ਹੁਣ ਵੇਲਾ ਮਰਜ਼ੀ ਸਾਡੀ ਹੈ ਵੀ ਅਸੀਂ ਜਿੰਨਾ ਮਰਜ਼ੀ ਬੀਜ ਲਈਏ। ਮਾਲੇਰ ਕੋਟਲੇ ਵਿੱਚ ਚਲੇ ਜਾਓ, ਉੱਥੇ ਰਹਿੰਦੇ ਨੇ ਮੁਸਲਮਾਨ, ਇਸਲਾਮ ਧਰਮ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। ਮੈਂ ਹੁਣ ਉੱਥੇ ਵੀ ਜਾਣਾ, ਆਏ ਸਾਲ ਦੀਵਾਨ ਲੱਗਦੇ ਨੇ, ਵੇਖੀਦਾ ਹੀ ਆ। ਸਿੱਖ ਵੀ ਬਹੁਤ ਨੇ ਪਰ ਜ਼ਿਆਦਾ ਗਿਣਤੀ ਮੁਸਲਮਾਨਾਂ ਦੀ, ਗੁਰਦੁਆਰੇ ਘੱਟ ਨੇ ਤੇ ਮਸੀਤਾਂ ਜ਼ਿਆਦਾ। ਹੁਣ ਉੱਥੇ ਇੱਕ ਗੱਲ ਵੇਖੋ, ਮੁਸਲਮਾਨ ਬਹੁਤ ਨੇ, ਕਦੇ ਜਾਓਗੇ ਗੌਰ ਕਰਨਾ, ਹਰ ਇੱਕ ਦੇ ਕੋਲ ਅੱਧਾ ਕਿੱਲਾ ਜ਼ਮੀਨ, ਇੱਕ ਕਨਾਲ ਜ਼ਮੀਨ, ਵਿੱਘਾ ਕਹਿ ਲਓ, ਇੱਕ ਵਿੱਘਾ, ਅੱਧਾ ਵਿੱਘਾ, ਕੋਈ ਕੋਈ ਹੈ ਜਿਹਦੇ ਕੋਲ ਦੋ ਕਿੱਲੇ ਜ਼ਮੀਨ ਦੇ ਹੋਣ। ਜਿਹਦੇ ਕੋਲ ਦੋ ਕਿੱਲੇ ਹੋਣਗੇ ਉਹਦੇ ਕੋਲ ਗੱਡੀ ਵੀ ਹੈ, ਆਖੋ ਸਤਿਨਾਮ,
ਵਾਹਿਗੁਰੂ,
ਹੈ ਦੋ ਕਿੱਲੇ ਤੇ ਹੈ ਗੱਡੀ। ਇੱਥੇ ਦਸ ਕਿੱਲੇ ਵਾਲਾ ਵੀ ਕਹਿੰਦਾ ਵੀ ਤੇਲ ਨੂੰ ਪੈਸੇ ਨੀ, ਆਖੋ ਸਤਿਨਾਮ। ਦਸ ਕਿੱਲੇ ਵਾਲੇ ਨੂੰ ਪੁੱਛ ਲਓ, ਕਹਿੰਦਾ ਵੀ ਸਕੂਟਰ ਦੀ, ਸਕੂਟਰ ਚ ਪਾਉਣ ਜੋਗਾ ਤੇਲ ਨੀ, ਬਚਦਾ ਹੀ ਕੱਖ ਨੀ। ਦਸ ਕਿੱਲਿਆਂ ਦਾ ਮਾਲਕ ਕਹਿੰਦਾ ਬੁਰਾ ਹਾਲ ਹੈ, ਤੇ ਉਹ ਦੋ ਕਿੱਲੇ ਵਾਲੇ ਗੱਡੀ ਲਈ ਫਿਰਦੇ ਨੇ, ਇਹਦਾ ਕਾਰਨ ਕੀ ਹੈ? ਉੱਥੇ ਜਾਓਗੇ ਨਾ ਤੇ ਫਿਰ ਪਤਾ ਲੱਗਦਾ, ਉਹ ਜਿਹੜੇ ਇਸਲਾਮ ਧਰਮ ਦੇ ਲੋਕ ਹਨ ਉਹਨਾਂ ਨੂੰ ਢੰਗ ਆ ਗਿਆ, ਉਹਨਾਂ ਨੂੰ ਤਰੀਕਾ ਆ ਗਿਆ। ਉਹਨਾਂ ਨੂੰ ਢੰਗ ਕੀ ਆ? ਵੀ ਉਹਨਾਂ ਨੇ ਇੱਕ ਸਾਲ ਵਿੱਚ ਨਾ ਆਪਣੀ ਜ਼ਮੀਨ ਤੋਂ ਉਹਨਾਂ ਨੇ ਚਾਰ ਜਾਂ ਪੰਜ ਫਸਲਾਂ ਲੈਣੀਆਂ ਨੇ, ਛੇ ਛੇ ਵੀ ਲੈਂਦੇ, ਚਾਰ ਫਸਲਾਂ ਤੇ ਲੈਣੀਆਂ ਨੇ ਨਾ ਉਹਨਾਂ ਨੇ ਆਪਣੀ ਜ਼ਮੀਨ ਤੋਂ। ਸਾਡੀਆਂ ਫਸਲਾਂ ਹੁੰਦੀਆਂ ਦੋ, ਇੱਕ ਦੀ ਉਹ ਵੀ ਮਾਰੀ ਜਾਂਦੀ ਹੈ, ਜੇ ਕਿਤੇ ਚੰਗੀ ਹੋ ਜਾਏ ਤੇ ਗਾਂਹ ਝਾੜ ਨਹੀਂ ਲੱਗਦਾ, ਮੰਡੀਆਂ ਚ ਰੁਲਦੀਆਂ ਰਹਿੰਦੀਆਂ। ਹੁਣ ਧਿਆਨ ਦੇਣਾ, ਦੋ ਕਿੱਲੇ ਜ਼ਮੀਨ ਦੇ ਨੇ ਚਾਰ ਚਾਰ ਫਸਲਾਂ ਲੈਂਦੇ ਨੇ ਤੇ ਗੱਡੀਆਂ ਲਈ ਫਿਰਦੇ ਆ। ਜ਼ਮੀਨ ਉਹ ਵੀ ਆ, ਜ਼ਮੀਨ ਸਾਡੇ ਕੋਲ ਵੀ ਆ, ਜ਼ਮੀਨ ਸੁਨਾਮ ਦੀ ਵੀ ਉਹੋ ਜੀ ਆ, ਜ਼ਮੀਨ ਧਰਮਗੜ ਦੀ ਵੀ ਉਹੋ ਜੀ ਆ, ਜ਼ਮੀਨ ਮਾਲੇਰ ਕੋਟਲੇ ਦੀ ਵੀ ਉਹੋ ਜੀ ਆ। ਹੁਣ ਮਰਜ਼ੀ ਆਪਣੀ ਆ ਵੀ ਫਸਲ ਭਾਵੇਂ ਇੱਕ ਲੈ ਲਓ, ਭਾਵੇਂ ਉਹਨੂੰ ਵਿਹਲੀ ਪਈ ਰਹਿਣ ਦਿਓ, ਅੱਪੜੀ ਬੀਜੋ ਹੀ ਕੱਖ ਨਾ। ਉਹ ਵੀ ਹੁੰਦੇ ਨੇ ਜਿਹੜੇ ਫਸਲ ਬੀਜਦੇ ਹੀ ਨੀ, ਏਦਾਂ ਹੀ ਪਈ ਆ ਜ਼ਮੀਨ ਬਹੁਤ। ਮਰਜ਼ੀ ਆਪਣੀ ਆ, ਭਾਵੇਂ ਜ਼ਮੀਨ ਨੂੰ ਵਿਹਲੀ ਰੱਖ ਲਓ, ਭਾਵੇਂ ਫਸਲ ਇੱਕ ਲੈ ਲਓ, ਭਾਵੇਂ ਫਸਲਾਂ ਦੋ ਲੈ ਲਓ, ਭਾਵੇਂ ਫਸਲਾਂ ਚਾਰ ਲੈ ਲਓ, ਗੱਲ ਸਮਝਣ ਵਾਲੀ ਸਮਝ ਲਓ ਪਿਆਰਿਓ, ਨਹੀਂ ਤੇ ਆਪਾਂ ਜ਼ਮੀਨਾਂ ਤੋਂ ਕੀ ਲੈਣਾ ਹੈ? ਮਲੇਰਕੋਟਲੇ ਵਾਲੇ ਜਿੰਨਾ ਮਰਜ਼ੀ ਝਾੜ ਲਈ ਜਾਣ, ਗੱਲ ਸਮਝਣੀ, ਨੁਕਤਾ ਕੀ ਹੈ ਵਿੱਚੋਂ? ਮੇਰੇ ਕਹਿਣ ਦਾ ਮਤਲਬ ਸਿਰਫ ਇੰਨਾ ਹੀ ਆ ਕਿ ਇੱਕ ਦੋ ਕਿੱਲੇ ਜ਼ਮੀਨ ਤੋਂ ਚਾਰ ਚਾਰ ਫਸਲਾਂ ਲੈ ਰਹੇ ਨੇ ਤੇ ਮਾਇਆ ਦੀ ਕੋਈ ਕਮੀ ਨਹੀਂ, ਉਹਨਾਂ ਨੂੰ ਮਾਇਆ ਦੀ ਕੋਈ ਕਮੀ ਨਹੀਂ, ਮਰਜ਼ੀ ਆਪਣੀ ਹੈ। ਇਸੇ ਤਰ੍ਹਾਂ ਮਹਾਰਾਜ ਨੇ ਤਨ ਰੂਪੀ ਖੇਤ ਸਾਨੂੰ ਸਾਰਿਆਂ ਨੂੰ ਦਿੱਤਾ, ਤਨ ਰੂਪੀ ਖੇਤ ਸਾਨੂੰ ਸਾਰਿਆਂ ਨੂੰ ਦਿੱਤਾ ਹੈ, ਆਪਣੀ ਹੁਣ ਮਰਜ਼ੀ ਹੈ, ਭਾਵੇਂ ਤੇ ਇਹਨੂੰ ਅੱਪੜੀ ਪਿਆ ਰਹਿਣ ਦਿਓ, ਧਿਆਨ ਦਿਓ, ਭਾਵੇਂ ਤੇ ਇਹ ਸਰੀਰ ਨੂੰ ਨਾਮ ਤੋਂ ਬਿਨਾਂ ਹੀ ਪਿਆ ਰਹਿਣ ਦਿਓ, ਸੁਣਨੇ ਹੀ ਹੈ ਹੀ ਨੇ, ਬਹੁਤ ਸਰੀਰ ਇਹੋ ਜਿਹੇ ਜਿਨ੍ਹਾਂ ਨੇ ਕਦੇ ਸਵੇਰੇ ਉੱਠ ਕੇ ਵਾਹਿਗੁਰੂ ਨਹੀਂ ਆਖਿਆ, ਉਹ ਅੱਪੜੀ ਪਈ ਆ ਵੀ ਜ਼ਮੀਨ ਤੇ ਦਿੱਤੀ ਆ ਰੱਬ ਨੇ, ਖਾਲੀ ਹੋਈ ਪਈ ਅੱਪੜੀ ਜ਼ਮੀਨ ਤੇ ਦਿੱਤੀ ਆ, ਤਨ ਤੇ ਦਿੱਤਾ, ਤਨ ਤੇ ਬਾਬਾ ਅਤਰ ਸਿੰਘ ਜੀ ਨੂੰ ਵੀ ਮਿਲਿਆ ਸੀ, ਮਹਾਂਪੁਰਸ਼ਾਂ ਨੂੰ, ਤਨ ਤੇ ਬਾਬਾ ਈਸ਼ਰ ਸਿੰਘ ਜੀ ਨੂੰ ਵੀ ਮਿਲਿਆ ਸੀ, ਤਨ ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗਿਆਂ ਨੂੰ, ਮਹਾਂਪੁਰਸ਼ਾਂ ਨੂੰ ਮਿਲਿਆ ਸੀ ਤਨ, ਤਨ ਤੇ ਗਿਆਨੀ ਗੁਰਬਚਨ ਸਿੰਘ ਵਰਗੇ ਮਹਾਂਪੁਰਖਾਂ ਨੂੰ, ਬਾਬਾ ਜਰਨੈਲ ਸਿੰਘ ਵਰਗੇ ਮਹਾਂਪੁਰਖਾਂ ਨੂੰ ਤਨ ਤੇ ਮਿਲਿਆ ਸੀ। ਹੁਣ ਸਰੀਰ ਤੇ ਮਿਲਿਆ ਸਾਨੂੰ ਸਾਰਿਆਂ ਨੇ, ਜ਼ਮੀਨ ਤੇ ਦਿੱਤੀ ਆ ਉਹਨੇ, ਮਰਜ਼ੀ ਆਪਣੀ ਆ ਵੀ ਚਾਰ ਫਸਲਾਂ ਲੈਣੀਆਂ ਨੇ ਕਿ ਇੱਕ ਲੈਣੀ ਆ ਕਿ ਕੋਈ ਵੀ ਨਹੀਂ ਲੈਣੀ। ਇੱਥੇ ਚੱਲ ਕੇ ਆਉਣਾ, ਮਾ ਕੇ ਮੱਥਾ ਟੇਕਣਾ, ਬੈਠਣਾ, ਇਹ ਇੱਕ ਫਸਲ ਹੈ, ਬਹਿ ਕੇ ਕੰਨਾਂ ਨਾਲ ਕੱਲੀ ਕੱਲੀ ਗੱਲ ਗੌਰ ਨਾਲ ਸੁਣਨੀ, ਇਹ ਦੋ ਫਸਲਾਂ ਨੇ। ਅੱਖਾਂ ਨਾਲ ਮਹਾਰਾਜ ਦੇ ਵੱਧ ਤੋਂ ਵੱਧ ਦਰਸ਼ਨ ਕਰਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਇਹ ਤਿੰਨ ਫਸਲਾਂ ਨੇ। ਜੀਵ ਨਾਲ ਬੋਲਣਾ, ਧਾਰਨਾ ਚ ਬੋਲਣਾ, ਇਹ ਚਾਰ ਫਸਲਾਂ ਨੇ। ਇਹ ਤਨ ਰੂਪੀ ਖੇਤ ਦੀ ਗੱਲ ਕਰਦਾ ਮੈਂ, ਕਰਮ ਰੂਪੀ ਬੀਜ, ਇਹ ਚਾਰ ਫਸਲਾਂ ਨੇ।
ਤੇ ਕੋਈ ਨਾ ਕੋਈ ਸੇਵਾ ਕਰ ਲੈਣੀ, ਜੋੜਿਆਂ ਦੀ ਟਰਾਲੀ ਲੈ ਆਉਣੀ, ਜਾਂ ਇੱਥੇ ਦੇਗ ਦੀ ਸੇਵਾ ਕਰ ਲੈਣੀ, ਜਾਂ ਭਾਂਡਿਆਂ ਦੀ ਸੇਵਾ ਕਰ ਲੈਣੀ, ਜਾਂ ਲੰਗਰ ਵਰਤਾਉਣ ਦੀ ਸੇਵਾ ਕਰ ਲੈਣੀ। ਇਹ ਪੰਜ ਫਸਲਾਂ ਨੇ, ਜਿਹੜਾ ਪੰਜ ਪੰਜ ਫਸਲਾਂ ਲਏ ਉਹਦੀ ਪੂਰੀ ਕਿੱਦਾਂ ਨੀ ਪਊਗਾ। ਖੁਸ਼
ਸਤਨਾਮ।
ਹੁਣ ਮਰਜ਼ੀ ਆਪਣੀ ਹੈ, ਮੈਨੂੰ ਖਿਮਾ ਕਰਨਾ। ਅੱਜ ਦਾ ਸਮਾਂ ਉਹ ਹੈ, 70% ਲੋਕ ਉਹ ਨੇ ਜਿਨ੍ਹਾਂ ਦੀਆਂ ਤਨ ਰੂਪੀ ਜ਼ਮੀਨਾਂ ਅੱਪੜੀ ਪਈਆਂ ਨੇ, ਜਿਨ੍ਹਾਂ ਨੇ ਕਦੇ ਬੀਜੀਏ ਹੀ ਕੱਖ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬੋਲਿਆ ਕਰੋ, ਆ ਵੀ ਬੀਜ ਬੀਜਿਆ ਜਾ ਰਿਹਾ। ਬੋਲੋ, ਜਦੋਂ ਵੀ ਜਦੋਂ ਜਿਹੜੇ ਇੱਥੇ ਹੀ ਵਾਹਿਗੁਰੂ ਨੀ ਕਹਿੰਦੇ, ਹੁਣ ਘਰ ਜਾ ਕੇ ਕੀ ਕਹਿੰਦੇ ਹੋਣਗੇ, ਜਿਹੜੇ ਮਾਰਦੀ ਹਜ਼ੂਰੀ ਜੀ ਨੀ ਕਹਿੰਦੇ। ਤੇ ਸੰਗਤ ਵਿੱਚ ਮਿਲ ਕੇ ਕਹਿੰਦੇ ਆ ਨਾ, ਸੰਗਤ ਵਿੱਚ ਇਹਦਾ ਬੜਾ ਵੱਡਾ ਮਹਾਤਮਾ, ਵਿੱਚ ਕੀ ਪਤਾ ਕਿੰਨੇ ਕੁ ਕਮਾਈਆਂ ਵਾਲੇ ਬੈਠੇ ਨੇ, ਉਹਨਾਂ ਦੇ ਨਾਲ ਲੱਗ ਕੇ ਬੋਲਾਂਗੇ ਨਾ, ਸਾਡੀ ਵੀ ਆਵਾਜ਼ ਸੁਣ ਜਾਣੀ ਗੁਰੂ ਨਾਨਕ ਨੂੰ। ਨਹੀਂ ਤੇ ਸਾਡੀ ਇਕੱਲਿਆਂ ਦੀ ਕਿੱਥੇ ਸੁਣਨੀ ਹੈ, ਲੱਕੜੀ ਨਾਲ ਲੱਗ ਕੇ ਲੋਹਾ ਵੀ ਤਰ ਜਾਂਦਾ। ਇਸ ਕਰਕੇ ਮਹਾਰਾਜ ਨੇ ਕਿਰਪਾ ਕੀਤੀ ਆ, ਮਨ ਹਾਲੀ, ਮਨ ਜਿਹੜਾ ਇਹ ਹਾਲੀ, ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਸ਼ਰਮ ਰੂਪੀ ਪਾਣੀ ਪਾਓ ਤਨ ਰੂਪੀ ਖੇਤ ਵਿੱਚ, ਨਾਮ ਦਾ ਬੀਜੋ ਬੀਜ, ਫਿਰ ਕਿੱਦਾਂ ਕਮੀ ਆ ਜਾਏਗੀ, ਕਿੱਦਾਂ ਘਾਟ ਆ ਜਾਏਗੀ। ਆ ਜਿਹੜੀ ਜ਼ਮੀਨ ਹੈ, ਜਿਹੜੀ ਬਾਹਰ ਜ਼ਮੀਨ ਆ ਨਾ, ਇਹਨੇ ਤੇ ਸਾਨੂੰ ਸਿਰਫ ਫਸਲ ਬੀਜੀ ਤੇ ਚਲੋ ਕੋਠੀ ਬਣ ਗਈ, ਲੋਕ ਦੇ ਸੁੱਖ ਦੇਣੇ ਆ ਨਾ, ਪਰ ਜਿਹੜਾ ਇੱਥੇ ਬੀਜ ਬੀਜ ਚੱਲਿਓ, ਇਹਨੇ ਲੋਕ ਦੇ ਵੀ ਸੁੱਖ ਦੇਣੇ ਨੇ ਤੇ ਪਰਲੋਕ ਦੇ ਵੀ ਸੁੱਖ ਦੇਣੇ। ਹੁਣ ਮਰਜ਼ੀ ਆਪਣੀ ਹੈ ਵੀ ਕਿੰਨਾ ਕੁ ਬੀਜਣਾ। ਕਈ ਹੁਣ ਕੀ ਕਰਦੇ ਆ, ਆ ਗਏ ਬਹਿ ਗਏ, ਹੁਣ ਉਹਨਾਂ ਨੇ ਵੇਖਣਾ ਵੀ ਉਹਨਾਂ ਦੀ ਬਹੁਤੀ ਨਜ਼ਰ ਜਿਹੜੀ ਆ ਘੜੀ ਵੱਲ ਰਹਿੰਦੀ ਆ। ਹੁਣ ਅੱਧਾ ਘੰਟਾ ਹੋ ਗਿਆ, ਚਲੋ ਜੀ ਆਪਾਂ ਸੁਣਦੇ ਸੀ ਕਈ ਵਾਰੀ, ਜਾਂ ਲੋਕ ਆਏ ਨੇ ਫਲਾਣਾ ਲੈ ਆ ਧੱਕੇ ਨਾਲ ਟਰਾਲੀ ਚ ਭਾ ਕੇ, ਹੁਣ ਸੁਣ ਲਿਆ ਅੱਧਾ ਘੰਟਾ ਬਥੇਰਾ, ਫਿਰ ਚੱਲੀਏ, ਵਿੱਚ ਹੀ ਛੱਡ ਕੇ ਚਲੇ ਜਾਂਦੇ। ਕਿਉਂਕਿ ਜਦ ਜਿਹੜਾ ਬੰਦਾ ਇੱਥੇ ਬੈਠਾ ਨਾ, ਏਡੇ ਵੱਡੇ ਮਾਨ ਸਰੋਵਰ ਤੇ ਆ ਕੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂਆਂ ਦੇ ਗੁਰੂ, ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਆ ਕੇ ਜਿਹੜਾ ਬੰਦਾ ਕਵੇ ਚਲੋ ਚੱਲੀਏ, ਸਮਝ ਲਓ ਵੀ ਇਹਦਾ ਮਾੜਾ ਭਾਗ ਇਹਨੂੰ ਪ੍ਰੇਰ ਰਿਹਾ, ਅੰਦਰੋਂ ਠੋਕਰਾਂ ਵੱਜ ਰਹੀਆਂ। ਕਲਯੁਗ ਕਹਿੰਦਾ ਚੱਲ ਵੀ ਇੱਥੇ ਕਿ ਆਪ ਚੱਲੀਏ, ਬਸ ਹੁਣ ਸੁਣ ਲਿਆ ਅੱਧਾ ਘੰਟਾ ਲੰਘ ਗਿਆ, ਠੀਕ ਹੈ। ਏਦਾਂ ਨਹੀਂ, ਵੱਧ ਤੋਂ ਵੱਧ ਮਨ ਨੂੰ ਮੋੜ ਕੇ, ਕਿਉਂਕਿ ਮਨ ਜਿਹੜਾ ਇੱਕ ਸੰਗਤ ਵਿੱਚ ਜ਼ਿਆਦਾ ਲੱਗਦਾ, ਮਨ ਜਿਹੜਾ ਇਹ ਗਾਉਣ ਵਾਲੀਆਂ ਸੁਣ ਕੇ ਜ਼ਿਆਦਾ ਖੁਸ਼ ਹੈ। ਅਸੀਂ ਗੁਰੂ ਦੇ ਮਰੀਦ ਬਣਨਾ, ਆਪਣੇ ਮਨ ਦੇ ਮਰੀਦ ਨਹੀਂ ਬਣਨਾ। ਮਨ ਤੇ ਰਾਜੀ ਹੈ ਹੀ ਨਹੀਂ ਕਿਸੇ ਗੱਲ ਵਿੱਚ, ਇਹ ਤੇ ਕਹਿੰਦੇ ਹੀ ਨਹੀਂ ਗੁਰਦੁਆਰੇ ਜਾਣ ਨੂੰ, ਮੰਨਦਾ ਹੀ ਨਹੀਂ। ਮਨ ਦੇ ਪਿੱਛੇ ਲੱਗਾਂਗੇ ਫਿਰ ਨਹੀਂ ਗੱਲ ਬਣਨੀ, ਪਰ ਮਨ ਦੇ ਮਰੀਦ ਬਹੁਤੇ ਨੇ, ਗੁਰੂ ਦਾ ਮਰੀਦ ਤੇ ਕੋਈ ਵਿਰਲਾ ਵਿਰਲਾ, ਮਨ ਦੇ ਮਰੀਦ ਬਹੁਤੇ। ਲੋ ਸਾਰੇ ਪੜਿਓ ਗੱਜ ਕੇ ਤਿੰਨੇ ਹਿੱਸਿਆਂ ਵਿੱਚ, ਤੇ ਆਪਣੇ ਮਨਾਂ ਤੇ ਝਾਤੀ ਮਾਰਿਓ ਵੀ ਅਸੀਂ ਕਿਹਦੇ ਮਰੀਦ ਆ। ਸਵੇਰ ਵੇਲੇ ਗੁਰਦੁਆਰਾ ਕੀ ਕਹਿੰਦਾ, ਗੁਰਦੁਆਰੇ ਆ ਭਾਈ ਆ ਜਾ, ਤੈਨੂੰ ਬਾਣੀ ਬਾਜਾ ਮਾਰਦੀ ਆ। ਗ੍ਰੰਥੀ ਸਿੰਘ ਕਹਿੰਦਾ ਉੱਠੋ ਇਸ਼ਨਾਨ ਕਰੋ ਭਾਈ, 4 ਵੱਜ ਗਏ, ਅੰਮ੍ਰਿਤ ਵੇਲਾ ਹੋ ਗਿਆ, ਤੜਕਾ ਹੋ ਗਿਆ, ਉੱਠ ਪੋ ਭਾਈ, ਉੱਠੋ। ਗ੍ਰੰਥੀ ਕਹਿੰਦਾ ਨਾ, ਗ੍ਰੰਥੀ ਨੀ ਕਹਿੰਦਾ, ਗੁਰੂ ਕਹਿੰਦਾ, ਇਹ ਆਵਾਜ਼ ਗੁਰੂ ਦੀ ਹੈ। ਜੋ ਗੁਰ ਸਤਿਗੁਰ ਕਾ ਜੋ ਸਿੱਖ ਕਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ। ਇਹ ਮਹਾਰਾਜ ਦਾ ਹੁਕਮ ਆ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ
ਵਿਚਾਰ।
ਹੁਣ ਆਵਾਜ਼ ਤੇ ਗੁਰੂ ਦੀ ਆ, ਸੁਨੇਹਾ ਗੁਰੂ ਦਾ ਹੈ। ਗ੍ਰੰਥੀ ਨੇ ਤੇ ਆਵਾਜ਼ ਦੇਣੀ, ਗਾਂ ਪਹੁੰਚਾਉਣਾ, ਜਿੱਦਾਂ ਡਾਕੀਆ ਸੁਨੇਹਾ ਲੈ ਕੇ ਆਉਂਦਾ, ਚਿੱਠੀ ਤੇ ਕਿਸੇ ਰਿਸ਼ਤੇਦਾਰ ਦੀ ਹੁੰਦੀ ਆ, ਲੈ ਕੇ ਡਾਕੀਆ ਆਉਂਦਾ। ਇਹ ਗੁਰਦੁਆਰੇ ਦੇ ਗ੍ਰੰਥੀ ਨੇ ਤੇ ਹੋਕਾ ਦੇਣਾ ਵੀ ਉੱਠੋ ਭਾਈ, 4 ਵੱਜ ਗਏ, ਉਧਰੋਂ ਗੁਰੂ ਦਾ ਸੁਨੇਹਾ ਤੇ ਆ ਗਿਆ, ਪਰ ਅੰਦਰੋਂ ਮਨ ਬੋਲਦਾ ਛੱਠ ਪਰਾ, ਸੂਰਜ ਚੜੂਗਾ ਫੇਰ ਉੱਠਾਂਗੇ, ਸੌ ਜਾ। ਹੁਣ ਇਹ ਵੇਖੋ ਵੀ ਅਸੀਂ ਮਨ ਦੇ ਮਰੀਦ ਬਹੁਤੇ ਆ ਕਿ ਗੁਰੂ ਦੇ, ਇੱਥੇ ਬੈਠੇ ਆ। ਸਤਿਗੁਰ ਦੇ ਕਹਿੰਦੇ ਸੰਗਤ ਵਿੱਚ ਬਹਿਣਾ ਚਾਹੀਦਾ। ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ
ਤਰਿਆ
ਤਰਿਆ। ਇਹ ਹੁਣ ਸਤਿਗੁਰੂ ਕਹਿੰਦੇ ਆ ਵੀ ਜਿਹੜਾ ਸੰਗਤ ਕਰਦਾ ਉਹ ਤਰਦਾ, ਤੇ ਮਨ ਕਹਿੰਦਾ ਵੀ ਅੱਧਾ ਘੰਟਾ ਹੋ ਗਿਆ ਚੱਲੀਏ, ਹੁਣ ਘੰਟਾ ਲੰਘ ਗਿਆ ਚੱਲੀਏ। ਇਹ ਵੇਖੋ ਵੀ ਅਸੀਂ ਮਨ ਦੀ ਬਹੁਤੀ ਮੰਨਦੇ ਆ ਕਿ ਗੁਰੂ ਦੀ। ਸ਼ਾਮ ਪੈਂਦੀ ਆ, ਸ਼ਾਮ ਨੂੰ ਰਹਿ ਰਾਜ ਸਾਹਿਬ ਦਾ ਪੜ੍ਹਨ ਦਾ ਟਾਈਮ ਵੀ ਉਹੀ ਆ, ਤੇ ਠੇਕੇ ਦਾ ਟਾਈਮ ਵੀ
ਉਹੀ ਆ,
ਉਹੀ ਇੱਕੋ ਹੀ ਟਾਈਮ ਆ। ਉਧਰੋਂ ਗੁਰਦੁਆਰੇ ਦਾ ਟਾਈਮ ਵੀ ਉਹੀ ਆ ਤੇ ਠੇਕੇ ਦਾ ਟਾਈਮ ਵੀ ਉਹੀ ਆ। ਮਹਾਰਾਜ ਨੇ ਵੇਖਣਾ ਹੈ ਵੀ ਕਿੱਧਰ ਨੂੰ ਜਾਂਦਾ ਗੁਰਦੁਆਰੇ ਤੇ, ਕਹਿੰਦਾ ਆ ਜਾ ਰਹਿਰਾਸ ਦਾ ਟਾਈਮ ਹੈ, ਸਪੀਕਰ ਤੇ ਬੋਲਦਾ ਹੀ ਤਾਂ ਨਾ, ਇਸੇ ਵਾਸਤੇ ਹੀ ਆ ਵੀ ਪਤਾ ਲੱਗ ਜੇ ਸਾਰਿਆਂ ਨੂੰ। ਹੁਣ ਇੱਧਰ ਗੁਰਦੁਆਰੇ ਆਵਾਜ਼ ਆ ਰਹੀ ਆ, ਉਧਰ ਠੇਕੇ ਵਾਲੇ ਵੀ ਕਹਿੰਦੇ ਨੇ ਵੀ ਆ ਜਾ। ਹੁਣ ਇਹ ਵੇਖਣਾ ਵੀ ਅਸੀਂ ਕਿੱਧਰ ਨੂੰ ਜਾਂਦੇ ਹਾਂ। ਖਿਮਾ ਕਰਨਾ, ਗੁਰੂ ਦਾ ਮਰੀਦ ਕੋਈ ਵਿਰਲਾ ਸ਼ਾਮ ਨੂੰ ਗੁਰਦੁਆਰੇ ਜਾ ਕੇ ਵੇਖ ਲੈਣਾ, ਉਧਰੋਂ ਵੇਖਣਾ ਠੇਕੇ ਤੇ ਲਾਈਨਾਂ ਲੱਗੀਆਂ ਨੇ ਤੇ ਗੁਰਦੁਆਰੇ ਕੀ ਹੋਇਆ, 5-7 ਬੈਠੇ ਹੋਣਗੇ ਜਾਂ ਬਹੁਤੇ ਬੱਚੇ ਹੀ ਹੋਣਗੇ ਜਾਂ ਮਾਈਆਂ, 1-2 ਬੈਠੀਆਂ ਨੇ ਬਜ਼ੁਰਗ, ਤੇ ਠੇਕੇ ਤੇ ਜਾ ਕੇ ਵੇਖੋ ਲਾਈਨਾਂ ਲੱਗੀਆਂ। ਕਾਰਨ ਕੀ ਹੈ? ਆਪਣੇ ਮਨ ਦੇ ਮਰੀਦ ਹਾਂ ਸਾਰੇ ਤੇ ਗੁਰਾਂ ਦਾ ਮਰੀਦ ਵਿਰਲਾ, ਅਸੀਂ ਮਨ ਦੇ ਮਰੀਦ ਹਾਂ ਸਾਰੇ, ਉਹ ਗੁਰਾਂ ਦਾ ਮਰੀਦ ਵਿਰਲਾ, ਆਪਣੇ ਮਨ ਦੇ ਮਰੀਦ ਹਾਂ ਸਾਰੇ, ਗੁਰਾਂ ਦਾ ਮਰੀਦ ਵਿਰਲਾ, ਅਸੀਂ ਮਨ ਦੇ ਮਰੀਦ ਹਾਂ ਸਾਰੇ, ਗੁਰਾਂ ਦਾ ਮਰੀਦ ਜਾ ਰਹੇ ਸਾਰੇ ਪੜੇ। ਕਈ ਵਾਰੀ ਬੀਬੀਆਂ ਜਦੋਂ ਸਾਧ ਸੰਗਤ ਜੀ ਕੱਪੜੇ ਧੋਂਦੀਆਂ ਨੇ ਕੋਈ ਐਸੀ ਵੀ ਕੰਨੀ ਹੁੰਦੀ ਆ ਜਿਹੜੀ ਮੈਲੀ ਰਹਿ ਜਾਂਦੀ, ਫਿਰ ਬੀਬੀਆਂ ਵੇਖਦੀਆਂ ਵੀ ਆ ਕੱਪੜਾ ਇੱਥੇ ਮੈਲਾ ਰਹਿ ਗਿਆ, ਫਿਰ ਉਹ ਲਾਹ ਤੋਂ ਲਾਹ ਕੇ ਦੁਬਾਰਾ ਵੀ ਧੋਂਦੀਆਂ। ਕਈ ਹੈ ਅਸੀਂ ਆਏ ਆ ਸਿਰ ਪਵਿੱਤਰ ਹੋਇਆ ਜੇ ਮੱਥਾ ਟੇਕਿਆ ਸਤਿਗੁਰਾਂ ਨੂੰ, ਅੱਖਾਂ ਪਵਿੱਤਰ ਕੀਤੀਆਂ, ਮਹਾਰਾਜ ਦੇ ਦਰਸ਼ਨ ਕੀਤੇ ਨੇ, ਜੇ ਬੋਲਾਂਗੇ ਰਸਨਾ ਪਵਿੱਤਰ ਹੋਏਗੀ, ਕਹਿੰਦੇ ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ
ਰਾਮ ਰਾਮ।
ਉਹ ਜੀਭਾ ਧਨ ਹੈ ਜਿਹੜੀ ਗੁਰੂ ਦੇ ਗੀਤ ਗਾਉਂਦੀ, ਸਾਰੇ ਬੋਲੋ ਇਸ ਕਰਕੇ ਪਿਆਰੇ ਜੀ ਗੁਰਾਂ ਦਾ ਮਰੀਦ ਵਿਰਲਾ, 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 ਪਿਆਰੇ ਜੀ ਸਾਰੇ
ਸ਼ਹੀਦ ਜ਼ਿਲਾ
ਓਏ ਛੱਡ ਦੇ ਚਤੁਰਾਈਆਂ ਨੂੰ ਸਤਿਗੁਰ ਦੇ ਪਿੱਛੇ ਲੱਗ ਜਾ ਛੱਡ ਦੇ ਚਤੁਰਾਈਆਂ ਨੂੰ ਸਤਿਗੁਰ ਦੇ ਪਿੱਛੇ ਲੱਗ ਜਾ
ਛੱਡ ਦੇ ਚਤੁਰਾਈਆਂ ਨੂੰ ਸਤਿਗੁਰ ਦੇ ਪਿੱਛੇ ਲੱਗ ਜਾ ਛੱਡ ਦੇ ਚਤੁਰਾਈਆਂ ਨੂੰ ਸਤਿਗੁਰ ਦੇ ਪਿੱਛੇ ਲੱਗ ਜਾ
ਛੱਡ ਦੇ ਚਤੁਰਾਈਆਂ ਨੂੰ ਸਤਿਗੁਰ ਦੇ ਪਿੱਛੇ ਲੱਗ ਜਾ ਛੱਡ ਦੇ ਚਤੁਰਾਈਆਂ ਨੂੰ ਸਤਿਗੁਰ ਦੇ ਪਿੱਛੇ ਲੱਗ ਜਾ ਆਪਣੀਆਂ ਚਤੁਰਾਈਆਂ ਛੱਡ ਕੇ ਸਭ ਸਲਾਹਾਂ ਗੁਰਾਂ ਦੀ ਮੰਨ ਲੈ ਗੁਰਾਂ ਦੀ ਮੰਨ ਲੈ ਛੱਡ ਦੇ ਸਭ ਸਲਾਹਾਂ ਗੁਰਾਂ ਦੀ ਮੰਨ ਲੈ ਗੁਰਾਂ ਦੀ ਮੰਨ ਲੈ
ਛੱਡ ਕੇ ਸਭ ਸਲਾਹਾਂ ਗੁਰਾਂ ਦੀ ਮੰਨ ਲੈ ਗੁਰਾਂ ਦੀ ਮੰਨ ਲੈ ਛੱਡ ਕੇ ਸਭ ਸਲਾਹਾਂ ਗੁਰਾਂ ਦੀ ਮੰਨ ਲੈ ਗੁਰਾਂ ਦੀ ਮੰਨ ਲੈ
ਛੱਡ ਕੇ ਸਭ ਸਲਾਹਾਂ ਗੁਰਾਂ ਦੀ ਮੰਨ ਲੈ ਗੁਰਾਂ ਦੀ ਮੰਨ ਲੈ ਆਪ ਗਵਾਈਐ
ਤਾਂ ਸਹ
ਤਾਂ ਸਹ ਪਾਈ ਔਰ ਕੈਸੀ
ਚਤੁਰਾਈ
ਚਤੁਰਾਈ ਆਪਣਾ ਆਪ ਗਵਾ ਆਪਣਾ ਮਨ ਮਾਰੋ ਗੱਲ ਫੇਰ ਬਣੇ ਮਨ ਨਹੀਂ ਮੰਨਦਾ ਪਰ ਸਤਿਗੁਰਾਂ ਦੀ ਕਿਰਪਾ ਹੋ ਜਾਵੇ ਜਿਨ੍ਹਾਂ ਦੇ ਉੱਤੇ ਉਹ ਫਿਰ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹੋ ਮਨ
ਥੋੜੀਐ
ਥੋੜੀਐ ਉਹ ਗੁਰੂ ਦੇ ਸ਼ਬਦ ਦਾ ਆਸਰਾ ਦਿੰਦੇ ਨੇ ਗੁਰੂ ਦੇ ਸ਼ਬਦ ਦਾ ਹੋੜਾ ਦਿੰਦੇ ਨੇ ਇਸ ਮਨ ਨੂੰ ਵਸ ਵਿੱਚ ਕਰਨ ਵਾਸਤੇ ਨਹੀਂ ਤੇ ਮਨ ਬੜਾ ਖੋਟਾ ਹੈ ਇਹਨੂੰ ਵਸ ਵਿੱਚ ਕਰਨਾ ਬੜਾ ਔਖਾ ਹੈ ਕੋਈ ਫਕੀਰ ਆਪਣੇ ਮਨ ਨੂੰ ਕਹਿੰਦਾ ਮਨਾ ਛੱਡਦੇ ਖਹਿੜਾ ਮਨ ਬਈ ਮਾਨਾ ਮਨ ਸ਼ੈਤਾਨਾ ਮਰ ਜਾ ਮਗਰੋਂ ਲੈ ਜਾ ਫਕੀਰ ਕਹਿੰਦਾ ਮਨ ਬਈ ਮਾਨਾ ਮਨ ਸ਼ੈਤਾਨਾ ਮਰ ਜਾ ਮਗਰੋਂ ਲੈ ਜਾ ਓਏ ਲੱਖ 84 ਭਟਕਦਾ ਆਇਆ ਹੁਣ ਤਾਂ ਟਿਕ ਕੇ ਬਹਿ ਜਾ ਇਹ ਮਨ ਟਿਕਦਾ ਨਹੀਂ ਬੜਾ ਖੋਟਾ ਤੇ ਵੇਖੋ ਕਿਹੋ ਜਿਹਾ ਮਨ ਹੋਏਗਾ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਸ਼ਾਂ ਦਾ ਜਿਨ੍ਹਾਂ ਨੇ ਇੱਕ ਸਾਲ ਕੱਲਰ ਕਨੋਹੇ ਦੀ ਧਰਤੀ ਤੇ ਇੱਕੋ ਚੌਂਕੜੇ ਚ ਬਹਿ ਕੇ ਤਪ ਕੀਤਾ ਹੋਊ ਕਿੰਨੀ ਕੁ ਕਮਾਈ ਹੋਣੀ ਆ ਆ ਹੁਣ ਚੀਮਾ ਨਗਰ ਹੈ ਕਿੱਥੇ ਤੱਕ ਇਸ ਚੀਮੇ ਨਗਰ ਦਾ ਨਾਮ ਕੌਣ ਹੈ ਜਿਹੜਾ ਨਹੀਂ ਜਾਣਦਾ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਹੁਣ ਲੋਕ ਮੈਂ ਵੀ ਵੇਖਿਆ ਉੱਥੇ ਕਹਿਣਗੇ ਜਦੋਂ ਅਸੀਂ ਜਾਵਾਂਗੇ ਨਾ ਜੀ ਉੱਥੇ ਉਹ ਚੀਮਿਆਂ ਦੇ ਦਰਸ਼ਨ ਕਰਕੇ ਆਉਣੇ ਨੇ ਵੀ ਉਹ ਧਰਤੀ ਕਿਹੋ ਜਿਹੀ ਹੈ ਜਿੱਥੇ ਮਹਾਂਪੁਰਖਾਂ ਨੇ ਜਨਮ ਲਿਆ ਕਿੱਥੋਂ ਕਿੱਥੋਂ ਤੱਕ ਇਸ ਜਗ੍ਹਾ ਦਾ ਨਾਮ ਤੇ ਇੱਕ ਗੱਲ ਹੋਰ ਹੈ ਸੰਤ ਮਹਾਰਾਜ ਦਾ ਜੀਵਨ ਪੜ੍ਹ ਕੇ ਵੇਖੋ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲੇ ਮਹਾਂਪੁਰਸ਼ਾਂ ਦਾ ਉਹ ਕਦੇ ਜੀਵਨ ਪੜ੍ਹ ਕੇ ਵੇਖੋ ਹੋ ਹੀ ਨਹੀਂ ਸਕਦਾ ਸਾਡਾ ਜੀਵਨ ਨਾ ਬਦਲੇ ਪਰ ਗੱਲ ਪਤਾ ਕੀ ਆ ਅਸੀਂ ਚੀਮਾ ਸਾਹਿਬ ਦੇ ਨੇੜੇ ਤੇ ਹਾਂ ਨੇੜੇ ਤੇ ਹਾਂ ਬਹੁਤ ਪਰ ਖਿਮਾ ਕਰਨਾ ਮਾਫ ਕਰਨਾ ਪਿਆਰਿਓ ਬਹੁਤੇ ਤੇ ਉਹ ਹੋਣਗੇ ਜਿਨ੍ਹਾਂ ਨੇ ਅਜੇ ਤੱਕ ਉੱਥੇ ਜਾ ਕੇ ਮੱਥਾ ਵੀ ਨਹੀਂ ਟੇਕਿਆ ਵੀ ਜਗ੍ਹਾ ਹੈ ਕਿੱਥੇ ਤੇ ਕਈ ਆਹ ਪ੍ਰਬੰਧ ਨੀ ਠੀਕ ਜੀ ਪ੍ਰਬੰਧਕ ਨੀ ਠੀਕ ਜੀ ਫਲਾਣਾ ਨੀ ਠੀਕ ਜੀ ਉਹ ਤੂੰ ਕਿਸੇ ਤੋਂ ਕੀ ਲੈਣਾ ਤੂੰ ਆਪਣਾ ਜੀਵਨ ਠੀਕ ਕਰ ਲੈ ਮਹਾਂਪੁਰਖਾਂ ਦੇ ਅਸਥਾਨ ਤੇ ਮੱਥਾ ਟੇਕ ਕੇ ਤੂੰ ਆਪਣਾ ਜੀਵਨ ਬਣਾ ਲੈ ਇਹ ਵੇਖੋ ਮਹਾਂਪੁਰਖਾਂ ਦੀਆਂ ਕਮਾਈਆਂ ਉਹਨਾਂ ਦਾ ਜੀਵਨ ਪੜ੍ਹ ਕੇ ਵੇਖੋ ਧਨ ਕਮਾਈਆਂ ਮਹਾਂਪੁਰਖਾਂ ਦੀਆਂ ਸਿਰ ਝੁਕਦਾ ਹੈ ਜਿਨ੍ਹਾਂ ਨੇ ਸਾਧ ਸੰਗਤ ਇੱਕ ਸਾਲ ਕੱਲਰ ਕਨੋਹੇ ਦੀ ਧਰਤੀ ਤੇ ਬਹਿ ਕੇ ਤਪ ਕੀਤਾ ਕਿੱਦਾਂ ਦੁਨੀਆਂ ਦੀ ਮੌਜ ਛੱਡ ਕੇ ਹਜ਼ੂਰ ਸਾਹਿਬ ਦੀ ਧਰਤੀ ਤੇ ਲੁਕਦੇ ਫਿਰਦੇ ਨੇ ਹੁਣ ਹਰ ਕੋਈ ਆਪਣੀ ਵਡਿਆਈ ਚਾਹੁੰਦਾ ਕੌਣ ਆ ਜਿਹੜਾ ਕਵੇ ਮੇਰੀ ਸੋਭਾ ਨਾ ਹੋਵੇ ਹੋਰ ਹੋਵੇ ਹੋਰ ਹੋਵੇ ਹੋਰ ਹੋਵੇ ਮਨ ਰੱਜਦਾ ਕਿਵੇ ਪਰ ਧੰਨ ਮਹਾਂਪੁਰਖ ਜਿਹੜੇ ਲੁਕ ਕੇ ਬਹਿ ਗਏ ਹਜ਼ੂਰ ਸਾਹਿਬ ਦੀ ਧਰਤੀ ਤੇ ਉਹ ਦਿਹਾੜੀ ਵੀ ਕੀਤੀ ਮਹਾਂਪੁਰਸ਼ਾਂ ਨੇ ਪੜ੍ਹੋ ਜੀ ਮਜ਼ਦੂਰੀ ਵੀ ਕੀਤੀ ਭਗਤ ਜਲਣ ਜੀ ਵਾਂਗਰਾ ਇੱਕ ਮਜ਼ਦੂਰੀ ਇੱਕ ਦਿਹਾੜੀ ਕਰ ਰਹੇ ਨੇ ਮਹਾਂਪੁਰਖ ਉਹ ਲੁਕੇ ਫਿਰਦੇ ਨੇ ਦੁਨੀਆਂ ਤੋਂ ਲੁਕ ਲੁਕ ਰਹਿੰਦੇ ਨੇ ਪਰ ਹਰ ਕਾ ਭਗਤ ਪ੍ਰਗਟ ਨਹੀਂ ਜਾਂਦਾ ਹਰੀ ਦਾ ਜਿਹੜਾ ਭਗਤ ਆ ਨਾ ਉਹ ਪ੍ਰਗਟ ਹੋਏਗਾ ਹੀ ਹੋਏ ਜਿਨ ਹਰ ਜਪਿਆ ਸੇ ਹਰ ਹੋਏ ਜਿਨ੍ਹਾਂ ਨੇ ਜਪਿਆ ਉਹ ਹਰੀ ਵਰਗੇ ਹੋਏ ਤੇ ਉਹਨਾਂ ਦੀ ਵਡਿਆਈ ਫਿਰ ਸਾਰੇ ਸੰਸਾਰ ਵਿੱਚ ਹੋਈ ਆ ਹੁਣ ਇਹ ਵੇਖੋ ਵੀ ਮਨ ਕਿਹੋ ਜਿਹਾ ਹੋਣਾ ਓਏ ਅਸੀਂ ਕਿੱਥੇ ਆ ਮਹਾਂਪੁਰਖਾਂ ਦਾ ਜੀਵਨ ਕਿੱਥੇ ਆ ਸਾਡੇ ਤੋਂ ਦੋ ਘੰਟੇ ਬਹਿਣਾ ਔਖਾ ਇੱਥੇ ਅਸੀਂ ਇੱਕ ਘੰਟਾ ਚੌਂਕਣਾ ਨਹੀਂ ਮਾਰ ਸਕਦੇ, ਕਦੀ ਇੱਧਰ ਨੂੰ ਪਾਸਾ ਪਰਤਨਿਆ, ਕਦੀ ਇੱਧਰ ਨੂੰ ਪਰਤਨਿਆ। ਜਿਨ੍ਹਾਂ ਨੇ ਇੱਕ ਸਾਲ ਚੌਂਕੜਾ ਲਾਇਆ ਹੋਣਾ, ਕਿਤੇ ਛੋਟੀ ਜੀ ਗੱਲ? ਐਵੇਂ ਦੁਨੀਆ ਸਤਿਕਾਰ ਕਰਦੀ ਗੱਲਾਂ ਨਾਲ ਨਹੀਂ। ਆਪਣਾ ਆਪ ਕਰੇ ਬਰਬਾਦ ਜੇ ਮਿਲਣਾ ਕਲਗੀਆਂ ਵਾਲੇ, 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 ਕਰੇ ਬਰਬਾਦ ਜੇ ਮਿਲਣਾ ਕਲਗੀਆਂ ਵਾਲੇ, ਆਪਣਾ ਆਪ ਕਰੇ ਬਰਬਾਦ ਜੇ ਮਿਲਣਾ ਕਲਗੀਆਂ ਵਾਲੇ, ਆਪਣਾ ਆਪ ਕਰੇ ਬਰਬਾਦ ਜੇ ਮਿਲਣਾ ਬਾਜਾ ਵਾਲੇ, ਆਪਣਾ ਆਪ ਕਰੇ ਬਰਬਾਦ ਜੇ ਮਿਲਣਾ ਬਾਜਾ ਵਾਲੇ, ਆਪਣਾ ਆਪ ਕਰੇ ਬਰਬਾਦ ਜੇ ਮਿਲਣਾ ਕਲਗੀਆਂ ਵਾਲੇ, ਆਪਣਾ ਆਪ ਕਰੇ ਬਰਬਾਦ ਜੇ ਮਿਲਣਾ ਬਾਜਾ ਵਾਲੇ, ਆਪਣਾ ਆਪ ਕਰੇ ਬਰਬਾਦ ਜੇ ਮਿਲਣਾ ਬਾਜਾ ਵਾਲੇ, ਆਪਣਾ ਆਪ ਕਰੇ ਬਰਬਾਦ ਜੇ ਮਿਲਣਾ ਬਾਜਾ ਵਾਲੇ, ਜੇ ਮਿਲਣਾ ਕਲਗੀਆਂ ਵਾਲੇ ਨੂੰ, ਮਿਲਣਾ ਬਾਜਾ ਵਾਲੇ, ਮਿਲਣਾ ਬਾਜਾ ਵਾਲੇ ਨੂੰ, ਮਿਲਣਾ ਕਲਗੀਆਂ ਵਾਲੇ, ਮਿਲਣਾ ਬਾਜਾ ਵਾਲੇ, ਪਹਿਲਾਂ ਆਪਣਾ ਆਪ ਸਵਾਰ ਜੇ ਮਿਲਣਾ ਬਾਜਾ ਵਾਲੇ, ਆਪਣਾ ਆਪ ਸਵਾਰ ਜੇ ਮਿਲਣਾ ਕਲਗੀਆਂ ਵਾਲੇ, ਤੂੰ ਪਹਿਲਾਂ ਆਪਣਾ ਆਪ ਸਵਾਰ ਜੇ ਮਿਲਣਾ ਕਲਗੀਆਂ ਵਾਲੇ, ਪਹਿਲਾਂ ਆਪਣਾ ਆਪ ਸਵਾਰ ਜੇ ਮਿਲਣਾ ਬਾਜਾ ਵਾਲੇ, ਪਹਿਲਾਂ ਆਪਣਾ ਆਪ ਸਵਾਰ ਜੇ ਮਿਲਣਾ ਕਲਗੀਆਂ ਵਾਲੇ, ਪਹਿਲਾਂ ਆਪਣਾ ਆਪ ਸਵਾਰ ਜੇ ਮਿਲਣਾ ਬਾਜਾ ਵਾਲੇ, ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ। ਜਿਹੜਾ ਗੁਰੂ ਦਾ ਬਣ ਗਿਆ ਮਹਾਰਾਜ ਨੇ ਐਸੀ ਕਿਰਪਾ ਕਰਨੀ ਹੈ, ਸਾਰੀ ਦੁਨੀਆ ਸਾਡੀ ਬਣ ਜਾਏਗੀ। ਹੁਣ ਬੰਦਾ ਕਿੰਨਿਆਂ ਕੁ ਨੂੰ ਮਨਾਉਂਦਾ ਫਿਰੂ, ਕਿਸੇ ਨੇ ਸਾਰਾ ਪਿੰਡ ਮਨਾ ਲਿਆ ਸਰਪੰਚ ਬਣ ਗਿਆ, ਕਿਸੇ ਨੇ ਇਲਾਕਾ ਮਨਾ ਲਿਆ MLA ਬਣ ਗਿਆ, ਕਿਸੇ ਨੇ ਹੋਰ ਥੋੜੇ ਲੋਕ ਮਨਾ ਲਏ ਮੰਤਰੀ ਬਣ ਗਿਆ, ਕਿਸੇ ਨੇ ਸਾਰਾ ਪੰਜਾਬ ਮਨਾ ਲਿਆ ਤੇ ਉਹ ਮੁੱਖ ਮੰਤਰੀ ਬਣ ਗਿਆ, ਜਿਹਨੇ ਹਿੰਦੁਸਤਾਨ ਮਨਾ ਲਿਆ ਉਹਨੇ ਉਹ ਪ੍ਰਧਾਨ ਮੰਤਰੀ ਬਣ ਗਿਆ। ਭਾਵੇਂ ਕਿ 60% ਮੰਨਦੇ ਨੇ ਪੰਜਾਬ, ਅੱਧੇ ਹੀ ਮੰਨਦੇ ਨਾ, ਅੱਧੇ ਤੇ ਮਾੜਾ ਕਹਿਣ ਵਾਲੇ ਵੀ ਹੁੰਦੇ ਆ ਇਲਾਕੇ ਵਿੱਚ, ਅੱਧੇ ਸਾਬਕਾ MLA ਨਾਲ ਵੀ ਹੁੰਦੇ ਨੇ, ਅੱਧੇ ਸਾਬਕਾ ਸਰਪੰਚ ਨਾਲ ਵੀ ਹੁੰਦੇ ਨੇ। ਕਿੰਨਿਆਂ ਕੁ ਨੂੰ ਮਨਾਉਂਦਾ ਫਿਰੂ, ਤੇ ਮਨਾਉਣ ਵਾਸਤੇ ਜ਼ੋਰ ਵੀ ਕਿੰਨਾ ਲੱਗਣਾ, ਕਿਧਰੇ ਸ਼ਰਾਬਾਂ ਪਿਆਊ, ਕਿਧਰੇ ਭੁੱਕੀਆਂ ਖਵਾਊ, ਕਿੰਨਾ ਕੁਝ ਕਰਨਾ ਪੈਂਦਾ ਵੇਖੋ ਇਹ ਸਤਿਕਾਰ ਲੈਣ ਵਾਸਤੇ। ਪਰ ਜਿਨ੍ਹਾਂ ਨੇ ਇੱਕ ਬਾਜਾਂ ਵਾਲਾ ਮਨਾ ਲਿਆ ਨਾ ਇਕੱਲਾ ਹੀ, ਸਾਰੀ ਦੁਨੀਆ ਮੰਨੀ ਮਨਾਈ ਹੈ। ਖੁਸ਼ਤਨਾ
ਸ੍ਰੀ ਵਾਹਿਗੁਰੂ,
ਸਾਰੀ ਦੁਨੀਆ ਮੰਨੀ ਮਨਾਈ ਹੈ ਜਿਨ੍ਹਾਂ ਨੇ ਗੁਰੂ ਮਨਾ ਲਿਆ। ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੇ ਉਹ ਇਕੱਲੇ ਇਕੱਲੇ ਨੂੰ ਨਹੀਂ ਮਨਾਇਆ, ਇਕੱਲਿਆਂ ਨੂੰ ਇਕੱਲੇ ਇਕੱਲੇ ਨੂੰ ਨਹੀਂ ਕਿਹਾ, ਉਹਨਾਂ ਨੇ ਇੱਕ ਅਕਾਲ ਪੁਰਖ ਨੂੰ ਮਨਾ ਲਿਆ, ਇੱਕ ਬਾਜਾਂ ਵਾਲੇ ਨੂੰ ਮਨਾ ਲਿਆ, ਉਹਨਾਂ ਨੇ ਗੁਰੂ ਨਾਨਕ ਨੂੰ ਮਨਾ ਲਿਆ, ਸਾਰੀ ਦੁਨੀਆ ਨੇ ਫਿਰ ਉਹਨਾਂ ਦਾ ਸਤਿਕਾਰ ਕੀਤਾ। ਬਾਬਾ ਆਨੰਦ ਸਿੰਘ ਜੀ ਨੇ ਇਕੱਲਾ ਗੁਰੂ ਨਾਨਕ ਨੂੰ ਹੀ ਮਨਾ ਲਿਆ, ਬਾਬਾ ਈਸ਼ਰ ਸਿੰਘ ਜੀ ਨੇ ਗੁਰੂ ਨਾਨਕ ਨੂੰ ਮਨਾਇਆ। ਸਾਡੇ ਲੋਕਾਂ ਦਾ ਕੀ ਹੈ, ਅਸੀਂ ਬੱਚਿਆਂ ਨੂੰ ਮਨਾ ਲਈਏ, ਮੈਂ ਰਿਸ਼ਤੇਦਾਰਾਂ ਨੂੰ ਮਨਾ ਲਾਂ, ਸਾਰੀ ਜ਼ਿੰਦਗੀ ਰਿਸ਼ਤੇਦਾਰਾਂ ਦੇ ਨੌਗੇ ਪੂਰੇ ਕਰਦਾ ਰਹਿੰਦਾ, ਫਲਾਣੇ ਦਾ ਵਿਆਹ ਆ ਗਿਆ ਸੀ ਜਾ ਆਏ, ਉਹ ਸਾਡਾ ਵਿਆਹ ਉਹ ਆ ਗਿਆ, ਬਸ ਇੱਦਾਂ ਹੀ ਸਾਰੀ ਜ਼ਿੰਦਗੀ ਲੰਘ ਜਾਣੀ। ਟੋਬੇ ਦੇ ਡੱਡੂ ਵਾਲੀ ਹਾਲਤ ਹੈ ਸਾਡੀ, ਖੂਹ ਦੇ ਡੱਡੂ ਵਾਲੀ, ਖੂਹ ਵਿੱਚ ਡੱਡੂ ਡਿੱਗਿਆ ਹੋਇਆ, ਇੱਕ ਡੱਡੂ ਬਾਹਰੋਂ ਆ ਗਿਆ ਸਮੁੰਦਰ ਦੇ ਰਹਿਣ ਵਾਲਾ, ਉਹ ਆ ਕੇ ਕਹਿੰਦਾ ਸਮੁੰਦਰ ਬਹੁਤ ਵੱਡਾ, ਕਹਿੰਦੇ ਝੂਠ ਬੋਲਦਾ ਬਹੁਤ ਵੱਡਾ, ਕਹਿੰਦਾ ਕਿੱਡਾ ਕੁ ਮਾਰ ਕੇ ਛਾਲ, ਕਹਿੰਦਾ ਇੱਡਾ ਕੁ, ਕਹਿੰਦੇ ਨਾ ਬਹੁਤ ਵੱਡਾ, ਦੂਜੀ ਛਾਲ ਮਾਰੀ ਕਹਿੰਦੇ ਇੱਡਾ ਕੁ ਹੋਊ, ਕਹਿੰਦੇ ਨਾ, ਡੱਡੂ ਨੇ ਤੀਜੀ ਛਾਲ ਮਾਰੀ ਕਹਿੰਦੇ ਇੱਡਾ ਕੁ ਹੋਣਾ, ਕਹਿੰਦੇ ਨਾ, ਇੱਕ ਲਾਸਟ ਛਾਲ ਮਾਰ ਕੇ ਚੌਥੀ ਡੱਡੂ ਕਹਿੰਦਾ ਇੱਡਾ ਕੁ ਹੋਊ, ਜਿਹੜਾ ਸਮੁੰਦਰ ਚ ਆਇਆ ਕਹਿੰਦਾ ਨਾ ਨਾ ਸਮੁੰਦਰ ਤੇ ਬਹੁਤ ਵੱਡਾ ਹੈ, ਕਹਿੰਦੇ ਏਦੂ ਵੱਡਾ ਤੇ ਹੈ ਹੀ ਕੁਛ ਨੀ, ਬਸ ਝੂਠ ਬੋਲਦਾ ਆਖੋ
ਸਤਿਗੁਰੂ,
ਉਹ ਝੂਠ ਬੋਲਦਾ ਏਦੂ ਵੱਡਾ ਤੇ ਹੈ ਹੀ ਕੁਛ ਨੀ,
ਏਦੂ ਗਾਹ ਤੇ ਹੈ ਹੀ ਨੀ, ਕਿਉਂਕਿ ਉਹਦਾ ਦਾਇਰਾ ਹੀ ਬੜਾ ਛੋਟਾ,
ਉਹਦੇ ਵਾਸਤੇ ਖੂਹ ਦੇ ਡੱਡੂ ਵਾਸਤੇ ਤੇ ਉਹੀ ਸਭ ਕੁਛ ਹੈ। ਧਿਆਨ ਦਿਓ, ਸਾਡੀਆਂ ਵੀ ਚਾਰ ਕੀ ਛਾਲਾਂ ਨੇ, ਬਸ ਏਦੂ ਗਾਹ ਅਸੀਂ ਵੀ ਬਸ ਕਰ ਜਾਂਦੇ, ਆਪਣੀਆਂ ਵੀ ਚਾਰ ਕੀ ਛਾਲਾਂ। ਪਹਿਲੀ ਛਾਲ ਮਾਰੀ ਥੋੜਾ ਬਹੁਤਾ ਪੜ੍ਹ ਲਿਖ ਗਿਆ, ਦੂਜੀ ਛਾਲ ਮਾਰੀ ਵਿਆਹ ਹੋ ਗਿਆ, ਤੀਜੀ ਛਾਲ ਮਾਰੀ ਬੱਚੇ ਹੋ ਗਏ ਤੇ ਘਰ ਬਣ ਗਿਆ, ਇਹ ਤੀਜੀ ਛਾਲ ਹੈ। ਕਈਆਂ ਦੇ ਤੇ ਵਿਚਾਰੇ ਪਹਿਲੀ ਛਾਲ ਚ ਹੀ ਰਹਿ ਜਾਂਦੇ, ਕਈ ਦੂਜੀ ਚ, ਕਈਆਂ ਦੇ ਘਰ ਹੀ ਨੀ ਬਣਦੇ ਤੀਜੀ ਕੁ ਛਾਲ, ਬਸ ਘਰ ਹੀ ਨੀ ਬਣਦਾ ਸਾਰੀ ਜ਼ਿੰਦਗੀ ਚ, ਜ਼ੋਰ ਲਾ ਲਿਆ ਘਰ ਹੀ ਨੀ ਸੈੱਟ ਹੋਇਆ, ਬੱਚੇ ਪਰਿਵਾਰ ਦਾ ਸੈੱਟ ਨੀ ਕਰ ਸਕੇ ਕੰਮ, ਇਹ ਤੀਜੀ ਛਾਲ ਹੈ। ਤੇ ਕਈ ਤੀਜੀ ਛਾਲ ਮਾਰ ਕੇ ਬਸ ਇੱਕ ਚੌਥੀ ਛਾਲ ਹੈ, ਉਹ ਕੀ ਕੋਈ ਪੜ੍ਹ ਲਿਖ ਵੀ ਜਾਏ ਜਾਂ ਆਪਣਾ ਘਰ ਬਾਰ ਵੀ ਬਣਾ ਲਏ, ਵਿਆਹ ਵੀ ਹੋ ਜਾਏ, ਬੱਚੇ ਵੀ ਹੋ ਜਾਣ, ਚੌਥੀ ਛਾਲ ਆ ਵੀ ਚਾਰ ਕੁ ਬੰਦੇ ਮੈਨੂੰ ਮੋਟਰਸਾਈਕਲ ਤੇ ਸਕੂਟਰ ਤੇ ਜਾਂਦੇ ਨੂੰ ਸਤਿ ਸ੍ਰੀ ਅਕਾਲ ਬੁਲਾ ਦਿਆ ਕਰਨ, ਮੇਰਾ ਮਾੜਾ ਜਿਹਾ ਸਤਿਕਾਰ ਬਣ ਜੇ, ਚਲੋ ਕਿਸੇ ਕਿਵੇਂ ਬਣ ਜੇ, ਜਾਂਦਿਆਂ ਬਸ ਦਸ ਬੰਦੇ ਸਤਿ ਸ੍ਰੀ ਅਕਾਲ ਬੁਲਾ ਜਾਂਦੇ ਆ, ਕਹਿੰਦੇ ਬਸ ਵੇਖ ਲਈ ਦੁਨੀਆ ਖੁ ਸਤਨਾ, ਕਹਿੰਦੇ ਤੂੰ ਗਾਹ ਤੇ ਹੈ ਹੀ ਕੁਛ ਨੀ, ਆਹੀ ਵੇਖ ਲਿਆ ਸਾਰਾ ਜੱਗ, ਵੇਖ ਲਿਆ ਸੰਸਾਰ, ਇਹ ਚਾਰ ਕਛਾਲਾਂ ਮਾਰ ਕੇ ਅਸੀਂ ਖੂਹ ਦੇ ਡੱਡੂ ਵਾਲੇ ਕੰਮ, ਖੂਹ ਦੇ ਡੱਡੂ ਵਾਲਾ ਕੰਮ ਹੈ ਸਾਡਾ, ਆਪਾਂ ਵੇਖ ਲਈ ਸਾਰੀ ਦੁਨੀਆ, ਉਹ ਇਹ ਤੇ ਕੁਛ ਵੀ ਨੀ, ਇਹ ਚਾਹੀਦਾ ਬੱਚਿਆਂ ਦਾ ਘਰ ਵੀ ਬਣਾਉਣਾ, ਬੱਚੇ ਪਾਲਣੇ ਵੀ ਨੇ, ਪਰਿਵਾਰ ਵੀ ਚਾਹੀਦਾ, ਪਰ ਜਿਹੜਾ ਬਾਹਰ ਤੇ ਨਿਕਲ ਕੇ ਵੇਖੋ, ਪਰ ਨਿਕਲਣਾ ਬਾਹਰ ਕੀ ਹੈ, ਸੰਗਤ ਵਿੱਚ ਜਾਓ ਤੇ ਜਦੋਂ ਗਿਆਨ ਹੋ ਜਾਏਗਾ ਨਾ, ਫਿਰ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਜੋ ਕਹਿੰਦੇ ਬ੍ਰਹਿਮੰਡ ਵਿੱਚ ਹੈ ਨਾ, ਜੋ ਸਾਰੀ ਦੁਨੀਆ ਵਿੱਚ ਹੈ, ਜੋ ਅੱਜ ਸਾਨੂੰ ਨਜ਼ਰ ਆ ਰਿਹਾ, ਕਹਿੰਦੇ ਜਿੰਨਾ ਕੁਝ ਬਾਹਰ ਹੈ ਮਹਾਰਾਜ ਕਹਿੰਦੇ ਓਨਾ ਸਾਰਾ ਕੁਝ ਹੀ ਤੇਰੇ ਸਰੀਰ ਵਿੱਚ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਸਰੀਰ ਵਿੱਚ ਓਨਾ ਕੁਝ ਹੀ ਹੈ, ਜੋ ਖੋਜੈ ਸੋ ਪਾਵੈ। ਹੁਣ ਖੋਜ ਕਰਨ ਦੀ ਲੋੜ, ਆਪਣੇ ਆਪ ਨੂੰ ਖੋਜਣ ਦੀ ਲੋੜ, ਆਪਣੇ ਆਪ ਨੂੰ ਸਵਾਰਨ ਦੀ ਲੋੜ, ਸਾਡੇ ਅੰਦਰ ਭਗਵਾਨ ਹੈ, ਸਾਡੇ ਅੰਦਰ ਰੱਬ ਹੈ, ਸਾਡੇ ਅੰਦਰ ਖੁਦਾ ਹੈ, ਪਰ ਕੋਈ ਮਿਸਤਰੀ ਉਹ ਹੋਵੇ ਜਿਹੜਾ ਸਾਡੇ ਅੰਦਰੋਂ ਫਾਲਤੂ ਟੁਕੜੇ ਲਾ ਦੇ ਜਿਹੜੇ ਆਲੇ ਦੁਆਲੇ ਨੇ। ਸਮਝੋ ਜਰਾ ਗੱਲ, ਜਿੱਦਾਂ ਇੱਕ ਮੂਰਤੀ ਬਣਾਉਣੀ ਆ, ਉਹ ਮੂਰਤੀ ਨੂੰ ਬਣਾਉਣ ਵਾਸਤੇ ਇੱਕ ਕਾਰੀਗਰ ਨੇ ਪੱਥਰ ਲਿਆਂਦਾ ਬਹੁਤ ਵੱਡਾ, ਪੱਥਰ ਦੇ ਵਿੱਚ ਮੂਰਤੀ ਹੈ, ਉਹਨੇ ਆਪਣੇ ਕੋਲੋਂ ਤੇ ਨੀ ਕੁਛ ਬਣਾਇਆ, ਆਪਣੇ ਕੋਲੋਂ ਨੀ ਕੁਝ ਲਾਇਆ, ਮੂਰਤੀ ਪੱਥਰ ਦੇ ਵਿੱਚ ਹੀ ਹੈ, ਪਰ ਉਹਦੇ ਹੱਥਾਂ ਦੇ ਵਿੱਚ ਹੁਨਰ ਹੈ, ਉਹਨੇ ਆਲੇ ਦੁਆਲੇ ਫਾਲਤੂ ਟੁਕੜੇ ਲਾ ਦਿੱਤੇ, ਇੱਕ ਮੂਰਤੀ ਨਿਕਲਾਈ ਨਾ ਵਿੱਚੋਂ। ਕਿਸੇ ਨੇ ਬੜਾ ਸੋਹਣਾ ਆਖਿਆ ਹੈ, ਇਹ ਬੁੱਤੋ, ਬੁੱਤਾਂ ਨੂੰ ਵੇਖ ਕੇ ਨਾ, ਕਿਸੇ ਬੁੱਤ ਨੂੰ ਵੇਖਿਆ ਜਿਹਨੂੰ ਲੋਕ ਮੱਥੇ ਟੇਕਦੇ ਸੀ, ਉਹ ਜਾਂਦਾ ਜਾਂਦਾ ਕਹਿੰਦਾ, ਇਹ ਬੁੱਤੋ ਤਰੱਕੀ ਇਸੀ ਕੋ ਕਹਿਤੇ ਹੈ, ਇਹ ਹੈ ਤਰੱਕੀ, ਇਹ ਬੁੱਤੋ ਤਰੱਕੀ ਇਸੀ ਕੋ ਕਹਿਤੇ ਹੈ, ਤਰਾਸ਼ੇ ਨਾ ਥੇ ਤੋ ਪੱਥਰ ਥੇ, ਜਦੋਂ ਤਰਾਸ਼ੇ ਨਹੀਂ ਸੀ ਤੁਸੀਂ ਉਦੋਂ ਤੇ ਪੱਥਰ ਸੀ, ਤਰਾਸ਼ੇ ਨਾ ਥੇ ਤੋ ਪੱਥਰ ਥੇ, ਤਰਾਸ਼ੇ ਤੋ ਭਗਵਾਨ ਬਣ ਗਏ, ਹੈ ਤੇ ਸਿਰਫ ਪੱਥਰ ਹੀ ਸੀ, ਪਰ ਜਦੋਂ ਤਰਾਸ਼ ਦਿੱਤਾ ਤੇ ਉਹੀ ਪੱਥਰ ਭਗਵਾਨ ਬਣ ਗਿਆ, ਉਹ ਮੰਦਰ ਚ ਰੱਖਤਾ। ਭਾਵ ਕਹਿਣ ਦਾ ਇਹ ਆ ਕਿ ਪੱਥਰ ਦੇ ਵਿੱਚ ਮੂਰਤੀ ਹੈ, ਪਰ ਉਹਨੂੰ ਕੱਢਣ ਵਾਸਤੇ ਕਿਸੇ ਕਾਰੀਗਰ ਦੀ ਲੋੜ ਹੈ, ਉਹਨੇ ਫਾਲਤੂ ਟੁਕੜੇ ਲਾ ਦੇਣੇ ਆ ਤੇ ਵਿੱਚੋਂ ਮੂਰਤੀ ਨਿਕਲ ਆਏਗੀ। ਰੱਬ ਸਾਡੇ ਵਿੱਚ ਹੈ, ਪਰ ਕੋਈ ਤਕੜਾ ਕਾਰੀਗਰ ਚਾਹੀਦਾ, ਜਿਹੜਾ ਫਾਲਤੂ ਕਾਮ ਦੇ ਟੁਕੜੇ, ਕ੍ਰੋਧ ਦੇ ਟੁਕੜੇ, ਲੋਭ ਦੇ ਟੁਕੜੇ, ਮੋਹ ਦੇ ਟੁਕੜੇ, ਹੰਕਾਰ ਦੇ ਟੁਕੜੇ, ਈਰਖਾ ਦੇ ਟੁਕੜੇ, ਨਿੰਦਿਆ ਦੇ ਟੁਕੜੇ, ਦਵੈਸ਼ ਦੇ ਟੁਕੜੇ ਲਾ ਦੇਵੇ ਤੇ ਉਹ ਸਾਡੇ ਵਿੱਚ ਹੀ ਆ। ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾਮ। ਉਹ ਕੋਈ ਬਾਹਰ ਤੇ ਹੈ ਨਹੀਂ, ਜਿਹਦੀਆਂ ਬਾਹਰ ਤਲਾਸ਼ਾਂ ਕਰਦਾ, ਜਿਹਨੂੰ ਬਾਹਰ ਲੱਭਦਾ ਫਿਰਦਾ ਨਾ, ਉਹ ਤੇਰੇ ਅੰਦਰ ਵਸਦਾ ਹੈ, ਜਿਹਦੀਆਂ ਬਾਹਰ ਤਲਾਸ਼ਾਂ ਕਰਦਾ, ਉਹ ਤੇਰੇ ਅੰਦਰ ਵਸਦਾ ਹੈ, ਜਿਹਦੀਆਂ ਬਾਹਰ ਤਲਾਸ਼ਾਂ ਕਰਦਾ, ਉਹ ਤੇਰੇ ਅੰਦਰ ਵਸਦਾ ਹੈ, ਜਿਹਦੀਆਂ ਬਾਹਰ ਤਲਾਸ਼ਾਂ
ਬਸ ਤੈਨ ਭੇਦ ਨ ਦੱਸਦਾ ਉਹ ਤਾਂ ਵੱਸਦਾ ਤੇਰੇ ਅੰਦਰ ਪਰ ਤੈਨ ਭੇਦ ਨ ਦੱਸਦਾ ਉਹ ਤਾਂ ਵੱਸਦਾ ਤੇਰੇ ਅੰਦਰ ਪਰ ਤੈਨ ਬੋਲੋ
ਸਗਲ ਬਨਸਪਤ ਮਾਹੇ ਵੈ ਸੰਤਰ ਸਗਲ ਦੂਧ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਕਈ ਕਹਿੰਦੇ ਆ ਰੱਬ ਹੋਵੇ ਤੇ ਦਿਸੇ ਨਾ ਜਿਹੜੀ ਚੀਜ਼ ਹੈ ਉਹ ਦਿਸਦੀ ਹੈ ਜਿਹੜੀ ਹੈ ਹੀ ਨਹੀਂ ਉਹ ਦਿਸਦੀ ਵੀ ਨਹੀਂ ਪਰ ਕਈ ਚੀਜ਼ਾਂ ਉਹ ਹੁੰਦੀਆਂ ਜਿਹੜੀਆਂ ਦਿਸਦੀਆਂ ਨਹੀਂ ਪਰ ਹੈਗੀਆਂ ਨੇ ਹਵਾ ਦਿਸਦੀ ਹੈ ਹਵਾ ਹਵਾ ਨਜ਼ਰ ਆਉਂਦੀ ਕਿਸੇ ਨੂੰ ਪਰ ਮਹਿਸੂਸ ਹੁੰਦੀ ਮਹਾਰਾਜ ਨੇ ਪ੍ਰਮਾਣ ਦਿੱਤਾ ਸਗਲ ਬਨਸਪਤ ਮਾਹੇ ਦਾ ਸੰਤਰ ਸਗਲ ਦੂਧ ਮੈਂ ਕੀਆ ਲੱਕੜੀ ਵਿੱਚ ਅੱਗ ਹੈ ਨਜ਼ਰ ਨਹੀਂ ਆਉਂਦੀ ਦੁੱਧ ਵਿੱਚ ਘਿਓ ਹੈ ਪਰ
ਨਜ਼ਰ ਨਹੀਂ ਆਉਂਦਾ
ਨਜ਼ਰ ਨਹੀਂ ਆਉਂਦਾ ਇਸੇ ਤਰ੍ਹਾਂ ਰੱਬ ਤੇਰੇ ਵਿੱਚ ਹੈ ਪਰ ਤੈਨੂੰ
ਨਜ਼ਰ ਨਹੀਂ ਆਉਂਦਾ
ਨਜ਼ਰ ਨਹੀਂ ਆਉਂਦਾ ਜੇ ਲੱਕੜੀ ਵਿੱਚੋਂ ਅੱਗ ਕੱਢਣੀ ਹੋਵੇ ਤੇ ਬਾਹਰੋਂ ਅੱਗ ਲਾਉਣੀ ਪਏਗੀ ਜੇ ਦੁੱਧ ਵਿੱਚੋਂ ਘਿਓ ਕੱਢਣਾ ਹੋਵੇ ਤੇ ਉਹਨੂੰ ਗਰਮ ਕਰਕੇ ਜਾਗ ਲਾਉਣੀ ਪਏਗੀ ਜੇ ਲੱਕੜੀ ਚੋਂ ਅੱਗ ਕੱਢਣੀ ਹੈ ਤੇ ਕੋਈ ਜੁਗਤੀ ਚਾਹੀਦੀ ਆ ਜੇ ਦੁੱਧ ਵਿੱਚੋਂ ਘਿਓ ਕੱਢਣਾ ਤੇ ਕੋਈ ਜੁਗਤੀ ਚਾਹੀਦੀ ਆ ਤੇ ਜੇ ਰੱਬ ਨੂੰ ਅੰਦਰੋਂ ਪ੍ਰਗਟ ਕਰਨਾ ਤੇ ਤਾਂ ਵੀ ਕੋਈ ਜੁਗਤੀ
ਚਾਹੀਦੀ ਹੈ
ਚਾਹੀਦੀ ਤੇ ਜੁਗਤੀ ਮਿਲੂ ਕਿੱਥੋਂ ਠੇਕੇ ਤੇ ਜਾ ਕਿੱਥੋਂ ਮਿਲੂ ਨਾਈ ਦੀ ਦੁਕਾਨ ਤੋਂ ਕਿੱਥੋਂ ਮਿਲੂ ਉਹ ਜੁਗਤੀ ਮਿਲੇਗੀ ਤੇ ਮਿਲੇਗੀ ਕਿੱਥੋਂ ਉਹ ਜੁਗਤੀ ਤੈਨੂੰ ਗੁਰਦੁਆਰੇ ਮਿਲੇਗੀ ਉਹ ਜੁਗਤੀ ਤੈਨੂੰ ਗੁਰੂ ਨਾਨਕ ਦੇ ਘਰੋਂ ਮਿਲੇਗੀ ਉਹ ਜੁਗਤੀ ਤੈਨੂੰ ਪੰਜ ਪਿਆਰੇ ਦੱਸਣਗੇ ਖੋਜ ਆਪਣੇ ਆਪ ਨੂੰ ਬੰਦੇ ਖੋਜ ਦਿਲ ਹਰ ਰੋਜ਼ ਖੋਜ ਆਪਣੇ ਆਪ ਦੀ ਖੋਜ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਆਪ ਨੂੰ ਪਛਾਣੋ ਆਤਮ ਸ਼ਹਿਜਾਦੇ ਹਾਂ ਪਰਮਾਤਮਾ ਦੇ ਪੁੱਤਰ ਅੰਸ਼ ਹੈ ਪਰਮਾਤਮਾ ਦੀ ਆਤਮਾ ਪਰਮਾਤਮਾ ਦੀ ਅੰਸ਼ ਪਰ ਆਪਣੇ ਆਪ ਨੂੰ ਪਛਾਣਨ ਦੀ ਲੋੜ ਹੈ ਬੁੱਲੇ ਸ਼ਾਹ ਨੇ ਇਸੇ ਕਰਕੇ ਤੇ ਆਖਿਆ ਆਪਣੇ ਆਪ ਨੂੰ ਖੋਜ ਆਪਣੇ ਆਪ ਵਿੱਚ ਲੱਭ ਵੇਦ ਤੇ ਬਥੇਰੇ ਪੜ ਲੈ ਕਦੇ ਆਪਣੇ ਆਪ ਨੂੰ ਪੜਿਆਈ ਨਹੀਂ ਮੰਦਰ ਮਸੀਤੀ ਭੱਜ ਭੱਜ ਵੜਦਾ ਕਦੇ ਆਪਣੇ ਅੰਦਰ ਤੂੰ ਪੜਿਆਈ ਨਹੀਂ ਬੁੱਲੇ ਸ਼ਾਹ ਨਿੱਤ ਉੱਡਦੀਆਂ ਫੜਦਾ ਜਿਹੜਾ ਘਰ ਬੈਠਾ ਉਹਨੂੰ ਫੜਿਆਈ ਨਹੀਂ ਉਹਦੇ ਅੰਦਰ ਬੈਠਾ ਆਪਣੇ ਆਪ ਦੀ ਖੋਜ ਕਰ ਲੱਭੋ ਤੇ ਸਹੀ ਜਗ੍ਹਾ ਦੁਨਿਆਵੀ ਪੜ੍ਹਾਈਆਂ ਉੱਥੇ ਕੰਮ ਨਹੀਂ ਆਉਣੀਆਂ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਵਾਧੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ
ਵਿਵੇਕਾ
ਜਿਹੜੇ ਬਹੁਤੀਆਂ ਪੜਾਈਆਂ ਵਾਲੇ ਦਰਗਾਹ ਵਿੱਚ ਫੇਲ ਹੋਣਗੇ ਜਿਹੜੇ ਸਤ ਸੰਗਤ ਜੀ ਪੜ੍ਹਾਈ ਬੜੀ ਜ਼ਰੂਰੀ ਹੈ, ਪਰ ਦੁਨਿਆਵੀ ਪੜ੍ਹਾਈ ਇੱਥੇ ਕੰਮ ਨਹੀਂ ਆਉਂਦੀ। ਪੜ੍ਹਿਆ ਮੂਰਖ ਆਖੀ ਹੈ ਜਿਤ ਲੱਭ ਲੋਭ ਹੰਕਾਰਾ, ਉਹ ਪੜ੍ਹਿਆ ਮੂਰਖ ਹੈ ਜਿਹਨੂੰ ਸਾਧ ਸੰਗ ਗੁਰਮਤ ਦਾ ਗਿਆਨ ਹੀ ਨਾ ਆਵੇ। ਹੁਣ ਉਹਦੀ ਪੜ੍ਹਾਈ ਕਿਸ ਕੰਮ ਹੋਣਾ? ਇੱਥੇ ਜੇ ਕਿਸੇ ਨੂੰ ਪੁੱਛੋ ਮੈਂ MA ਕਰੀ ਹੋਈ ਹੈ, BA, ਤੇ ਜੇ ਪੁੱਛੋ ਦਸਾਂ ਪਾਤਸ਼ਾਹੀਆਂ ਦੇ ਨਾਮ ਸੁਣਾ, ਜੇ ਤੂੰ ਕਦੇ ਜਪਜੀ ਸਾਹਿਬ ਦਾ ਪਾਠ ਹੀ ਨਾ ਕੀਤਾ ਤੇ ਫਿਰ ਤੇਰੀ ਪੜ੍ਹਾਈ ਕੀਤੀ ਦਾ ਵੀ ਕਿਆ ਫਾਇਦਾ? ਜੇ ਕਿਤਾਬਾਂ ਤੇ ਬੜੀਆਂ ਪੜ੍ਹੀਆਂ ਤੇ ਕਦੇ ਪੋਥੀ ਸਾਹਿਬ ਲੈ ਕੇ ਜਪਜੀ ਸਾਹਿਬ ਹੀ ਨਾ ਪੜ੍ਹਿਆ, ਫਿਰ ਕੀ ਫਾਇਦਾ? ਯਾਦ ਰੱਖੋ ਨੌਜਵਾਨੋ, ਬੇਨਤੀ ਯਾਦ ਰੱਖੋ, ਬੱਚੇ ਬੈਠੇ ਆ ਪੜ੍ਹਾਈਆਂ ਕਰਨ ਵਾਲੇ, ਜਿੱਦਣ ਤੋਂ ਤੁਹਾਨੂੰ ਗੁਰਮੁਖੀ ਪੜ੍ਹਨੀ ਆ ਗਈ ਉਦਣ ਤੋਂ ਜਪਜੀ ਸਾਹਿਬ ਸ਼ੁਰੂ ਕਰ ਦਿਓ ਨਾਲ ਨਾਲ। ਜਿੱਦਣ ਤੋਂ ਪੰਜਾਬੀ ਪੜ੍ਹਨੀ ਆ ਜਾਵੇ ਉਦਣ ਤੋਂ ਨਾਲ ਜਪਜੀ ਸਾਹਿਬ ਸ਼ੁਰੂ ਕਰ ਦਿਓ, ਨਾਗਾ ਨਾ ਪੈਣ ਦਈ। ਉਹ ਤੂੰ ਪੜ੍ਹੇਗਾ 12 ਸਾਲ 15 ਸਾਲ MA ਕਰ ਜਾਏਗਾ, ਤੈਨੂੰ ਨੌਕਰੀ ਨੂੰ ਭੱਜਣ ਵਾਸਤੇ ਕਿਤੇ ਲੋੜ ਨਹੀਂ ਪੈਣੀ, ਗੁਰੂ ਨਾਨਕ ਸਾਹਿਬ ਨੇ ਆਪੇ ਕਿਰਪਾ ਕਰ ਦੇਣੀ। ਆਖੋ ਸਤਨਾਮ, ਤੂੰ ਜਪਜੀ ਸਾਹਿਬ ਨਾ ਛੱਡੀ, ਨਾਗਾ ਨਾ ਪੈਣ ਦਈ, ਨਿਤਨੇਮ ਬਣਾ ਲੈ, ਭਾਵੇਂ ਇੱਕ ਜਪਜੀ ਸਾਹਿਬ ਦਾ ਹੀ ਬਣਾ ਲੈ, ਜਪਜੀ ਸਾਹਿਬ ਨਾ ਛੱਡ। ਜੇ ਜਿੱਦਣ ਤੋਂ ਗੁਰਮੁਖੀ ਪੜ੍ਹਨੀ ਆ ਗਈ ਆ ਤੇ ਜਦੋਂ ਤੂੰ ਪੜ੍ਹਾਈ ਕਰ ਲਏਗਾ ਤੈਨੂੰ ਭੱਜਣਾ ਨਹੀਂ ਪੈਣਾ, ਆਪਣੇ ਆਪ ਨੌਕਰੀ ਮਿਲੇਗੀ, ਕਿਰਪਾ ਹੋ ਜਾਏਗੀ। ਪਰ ਕਾਰਨ ਕੀ ਆ? ਪੜ੍ਹਾਈਆਂ ਪੜ੍ਹਦਾ ਗਿਆ, ਜਦੋਂ ਬੱਚਾ ਪੜ੍ਹਦਾ ਫਿਰ ਹੋਰ ਵੀ ਬੜਾ ਕੁਝ ਨਾਲ ਪੜ੍ਹ ਜਾਂਦਾ। ਪਰ ਕਰੀਏ ਵੀ ਕੀ? ਅੱਜ ਦਾ ਸਮਾਂ ਇਹੋ ਜਿਹਾ ਵੀ ਅੱਜ ਪਹਿਲੀ ਗੱਲ ਤੇ ਜੇ ਬੱਚਾ ਕੋਈ ਛੇਤੀ ਛੇਤੀ ਤੇ ਲੱਗਣ ਲੱਗਦੀ ਨਹੀਂ, ਅਗਰ ਲਗਨ ਲੱਗ ਵੀ ਜਾਏ, ਹੁਣ ਬੱਚਾ ਜੇ ਕੋਈ ਤੁਹਾਨੂੰ ਕਹੂਗਾ ਕਿ ਮੈਂ ਗੁਰਦੁਆਰੇ ਜਾਣਾ, ਮੈਂ ਬਾਪੂ ਨੂੰ ਕਹੇ ਵੀ ਮੈਂ ਸੰਗਤ ਵਿੱਚ ਜਾਣਾ ਹੈ, ਤੇ ਅੱਜ ਝਿੜਕਦੇ ਨੇ ਨਹੀਂ ਨਹੀਂ ਤੂੰ ਪੜ੍ਹਾਈ ਨਹੀਂ ਕਰਨੀ, ਜੇ ਹੁਣ ਰਾਤ ਨੂੰ ਦੀਵਾਨ 'ਚ ਜਾਏਗਾ ਤੇ ਸਵੇਰੇ ਉੱਠਣਾ ਨਹੀਂ, ਕਿਉਂਕਿ ਦੁਨੀਆਂ ਦੇ ਲੋਕਾਂ ਨੇ ਤੇ ਛੇਤੀ ਛੇਤੀ ਮੰਨਣਾ ਹੀ ਨਹੀਂ, ਇਹਨਾਂ ਨੇ ਤੇ ਉਦੋਂ ਮੰਨਣ ਤੋਂ ਅੰਤ ਦਾ ਸਮਾਂ ਆ ਗਿਆ। ਬੱਚਾ ਕਹਿੰਦਾ ਮੈਨੂੰ ਲੈ ਚਲੋ ਸੰਗਤ ਵਿੱਚ, ਕਹਿੰਦੇ ਨਾਨਾ ਅਜੇ ਪੜ੍ਹ ਲਿਖ ਲੈ, ਪੜ੍ਹਾਈ ਕਰਨੀ ਆ, ਸਵੇਰੇ ਉੱਠਣਾ, ਉੱਠਿਆ ਨਹੀਂ ਜਾਣਾ, ਫਿਰ ਗੁਰਦੁਆਰੇ ਤੈਨੂੰ ਨਹੀਂ ਲੈ ਕੇ ਜਾਣਾ, ਸਕੂਲ ਜਾਇਆ ਕਰੋ, ਪੜ੍ਹਿਆ ਕਰੋ। ਹੁਣ ਬੱਚਾ ਲੱਗਣ ਲੱਗੀ ਸੀ ਤੇ ਦੁਨੀਆਂ ਦੇ ਲੋਕਾਂ ਨੇ ਰੋਕ ਦਿੱਤਾ, ਪੜ੍ਹਦਾ ਰਿਹਾ। ਜਦੋਂ ਉਹ 16 ਸਾਲ ਪੜ੍ਹਿਆ, 20 ਸਾਲ ਦੀ ਉਮਰ ਹੋ ਗਈ, ਉਦੋਂ ਤੱਕ ਉਹ ਨਾ ਰਹਿ ਗਿਆ ਜਿਹੜਾ 5-7 ਸਾਲਾਂ ਦਾ ਸੀ, ਉਹ ਤੇ ਨਹੀਂ ਰਹਿ ਗਿਆ, ਉਹ ਪੜ੍ਹਾਈ ਵੀ ਪੜ੍ਹ ਗਿਆ ਤੇ ਹੋਰ ਵੀ ਬੜਾ ਕੁਝ ਪੜ੍ਹ ਗਿਆ ਕਿ ਫਲਾਣੀ ਦਵਾਈ ਵਿੱਚ ਨਸ਼ਾ ਵੀ ਹੁੰਦਾ ਹੈ, ਆ ਨਸ਼ਾ ਐ ਬਣਦਾ, ਆ ਗੱਲ ਐ ਬਣਦੀ ਹੈ, ਇਹ ਕਿਰਲੀਆਂ ਦੀਆਂ ਪੂਛਾਂ 'ਚ ਵੀ ਨਸ਼ਾ ਹੁੰਦਾ, ਕਹਿੰਦੇ ਫਿਰ ਉਹ ਕਹਿੰਦੇ ਜਿਹੜੀ ਆਰੀਓਡੈਕਸ ਇਹਦੇ ਵਿੱਚ ਵੀ ਨਸ਼ਾ ਹੁੰਦਾ, ਕਹਿੰਦੇ ਜਿਹੜੀ ਬੂਟ ਪਾਲਿਸ਼ ਹੈ ਕਹਿੰਦੇ ਇਹਦੇ 'ਚ ਵੀ ਨਸ਼ਾ ਹੁੰਦਾ। ਫਿਰ ਉਹ ਬੱਚਾ ਪੜ੍ਹਦਾ ਨਾ, ਜਦੋਂ ਫਿਰ ਪੜ੍ਹ ਤੇ ਗਿਆ, ਉਹ ਹੋਰ ਵੀ ਬੜਾ ਕੁਝ ਪੜ੍ਹ ਗਿਆ ਨਾਲ, ਉਹ ਨਾ ਰਹਿ ਗਿਆ ਜਿਹੜਾ 5 ਸਾਲਾਂ ਦਾ ਸੀ, ਉਦੋਂ ਲਗਨ ਲਾ ਦਿੱਤੀ ਹੁੰਦੀ ਚੰਗੀ ਗੱਲ ਸੀ। ਪਰ ਹੁਣ 100 ਵਿੱਚੋਂ 5% ਬੱਚੇ ਬਚ ਜਾਣ, ਤੇ ਜਿਹੜੇ ਇਹ ਗੱਲ ਕਹਿਣ ਕਿ ਹੁਣ ਲੱਗ ਜਾਈਏ, ਮਾਤਾ ਪਿਤਾ ਨੂੰ ਕਹਿਣ ਹੁਣ ਲੱਗ ਜਾਈਏ, ਉਹ ਕਹਿਣਗੇ ਪੜ੍ਹਾਇਆ ਕਾਹਦੇ ਵਾਸਤੇ ਹੈ, ਹੁਣ ਨੌਕਰੀ ਕਰੋ ਬਈ, ਹੁਣ ਲੱਭੋ ਕੋਈ ਨੌਕਰੀ। ਉਹ ਵਿਚਾਰੇ ਫਿਰ ਨੌਕਰੀ ਲੱਭਦੇ ਰਹਿੰਦੇ ਆ, ਫਿਰ ਉਹਨੇ ਨੂੰ ਕਰਤੀ ਸ਼ਾਦੀ, ਕਹਿੰਦੇ ਹੁਣ ਲੱਗ ਜਾਈਏ, ਕਹਿੰਦੇ ਹੁਣ ਬੱਚੇ ਕੌਣ ਸਾਂਭੂ ਤੇਰੇ, ਹੁਣ ਨਹੀਂ ਜਾਣਾ। ਚਲੋ ਜੀ, ਉਹ ਬੱਚਿਆਂ 'ਚ ਉਲਝ ਗਿਆ, ਫਿਰ ਘਰ ਬਣਾਉਂਦਾ ਰਿਹਾ, ਆਪਦੇ ਬੱਚੇ ਹੋ ਗਏ, ਕਹਾਂ ਹੁਣ ਲੱਗ ਜਾ। ਰਿਸ਼ਤੇਦਾਰ ਕਹਿੰਦੇ ਨਾ ਨਾ, ਆਪਣੇ ਬੱਚਿਆਂ ਨੂੰ ਵੀ ਕਿਤੇ ਸੈੱਟ ਕਰ, ਹੁਣ ਇਹਨਾਂ ਦਾ ਵੀ ਘਰ ਬਣਾ। ਉਹ ਵਿਚਾਰਾ ਖੱਪਦਾ ਰਿਹਾ, ਮੋਹ ਵਿੱਚ ਫਸ ਗਿਆ ਪੂਰਾ, ਤੇ ਜਦੋਂ ਹੁੰਦਾ ਅੰਤ ਸਮਾਂ, ਜਦੋਂ ਮਰਨ ਲੱਗਦਾ, ਫਿਰ ਕਹਿੰਦਾ ਹਾਏ ਮੇਰੇ ਬੱਚੇ, ਸੱਦੋ ਮੇਰੀਆਂ ਧੀਆਂ, ਹਾਏ ਮੇਰਾ ਘਰ। ਤੇ ਦੁਨੀਆਂ ਦੇ ਲੋਕ ਤੇ ਉਦੋਂ ਕਹਿਣਗੇ ਚੁੱਪ ਕਰ, ਬੱਚਿਆਂ ਨੂੰ ਯਾਦ ਨਾ ਕਰ, ਹੁਣ ਵਾਹਿਗੁਰੂ ਦਾ ਨਾਂ ਲੈ ਕਹਿਣਗੇ, ਹੁਣ ਜਪ, ਹੁਣ ਵਾਹਿਗੁਰੂ, ਹੁਣ ਉਹਨੂੰ ਵਾਹਿਗੁਰੂ ਕਿੱਥੇ, ਹੁਣ ਬੱਚੇ ਯਾਦ ਆਉਂਦੇ, ਹੁਣ ਪਰਿਵਾਰ ਯਾਦ ਆਉਂਦਾ। ਕਹਿੰਦੇ ਇੱਕ ਸੇਠ ਲੱਗਿਆ ਮਰਨ, ਸੇਠ ਅੰਤ ਦਾ ਸਮਾਂ ਹੈ, ਉਹਨੂੰ ਕਹਿੰਦੇ ਉਹ ਨਾਮ ਜਪ ਲਾ, ਰਾਮ ਰਾਮ ਕਰ ਲਾ। ਕਹਿੰਦਾ ਨਾ, ਕਿੱਥੇ ਰਾਮ ਰਾਮ, ਬੱਚਿਆਂ ਦੀ ਯਾਦ, ਮਰਨ ਦਾ ਸਮਾਂ ਪੂਰਾ ਫਸਿਆ, ਵੇਖੋ ਕਿੰਨਾ। ਘਰ ਵਾਲੇ ਨੂੰ ਕਹਿੰਦਾ ਭਾਗਵਾਨ ਨੇ ਮੇਰਾ ਵੱਡਾ ਮੁੰਡਾ ਕਿੱਥੇ ਆ? ਕਹਿੰਦੇ ਜੀ ਤੁਹਾਡੇ ਸੱਜੇ ਪਾਸੇ। ਮੇਰਾ ਛੋਟਾ ਮੁੰਡਾ ਕਿੱਥੇ ਹੈ? ਕਹਿੰਦੇ ਖੱਬੇ ਪਾਸੇ। ਮੇਰਾ ਵਿਚਾਲੇ ਵਾਲਾ ਮੁੰਡਾ ਕਿੱਥੇ ਹੈ? ਕਹਿੰਦੇ ਤੁਹਾਡੇ ਪੈਰਾਂ ਵਾਲੇ ਪਾਸੇ। ਉਹ ਕਹਿੰਦਾ ਦੁਕਾਨ ਤੇ ਕੌਣ ਆ? ਸਾਰੇ ਮੇਰੇ ਆਲੇ ਦੁਆਲੇ ਬੈਠੇ, ਦੁਕਾਨ ਸੁਣੀ ਪਈ। ਮਰਨ ਦਾ ਸਮਾਂ ਹੈ, ਅੰਤ ਵੇਲਾ ਹੈ, ਤੇ ਉਹਨੂੰ ਦੁਕਾਨ ਯਾਦ ਆ ਰਹੀ। ਤੇ ਭਗਤ ਤਰਲੋਚਨ ਜੀ ਕਹਿੰਦੇ ਨੇ ਜਿਹਨੂੰ ਅੰਤ ਵੇਲੇ ਮਾਇਆ ਯਾਦ ਆ ਜਾ ਨਾ, ਮਾਇਆ ਅੰਤਕਾਲ ਜੋ ਲਛਮੀ ਸਿਮਰੇ, ਐਸੀ ਚਿੰਤਾ ਮਹਿ ਜੇ ਮਰੇ, ਜਿਹਨੂੰ ਮਾਇਆ ਯਾਦ ਆ ਜੇ ਮਰਨ ਵੇਲੇ ਉਹ ਕੀ ਬਣਦਾ ਹੈ? ਸਰਪ ਜੋਨ ਵੱਲ ਵੱਲ ਉਤਰੇ, ਕਹਿੰਦੇ ਸੱਪ ਬਣਦਾ, ਸੱਪ। ਮਹਾਰਾਜ ਕਹਿੰਦੇ ਲੈ ਭਾਈ ਤੂੰ ਮਾਇਆ ਮਾਇਆ ਕਰਦਾ ਮਰਿਆ ਤੇ ਚੱਕ ਪਹਿਰਾ ਤੇਰਾ ਸੱਪ ਤੇ, ਤੇਰਾ ਮਾਇਆ ਤੇ ਪਹਿਰਾ ਸੱਪ ਨੂੰ ਕਹਿੰਦੇ, ਸੱਪ ਬਣਦਾ ਫਿਰ। ਹੁਣ ਸੱਪ ਦੀ ਜੂਨ ਕਿੰਨੀ ਮਾੜੀ ਤੁਹਾਨੂੰ ਪਤਾ ਹੀ ਹੈ, ਪੈਰ ਵੀ ਨਹੀਂ, ਕਿੰਨਾ ਬੁਰਾ ਹਾਲ ਆ ਉਹਦਾ। ਜਿਹਨੂੰ ਡੰਗ ਮਾਰਦਾ ਉਹਨੂੰ ਤੜਫਾ ਦਿੰਦਾ, ਜਿਹਦੇ ਅੰਦਰ ਜ਼ਹਿਰ ਹੈ ਕਿ ਉਹ ਆਪ ਨਹੀਂ ਤੜਫਦਾ। ਸਭ ਨਾਲੋਂ ਭੈੜੀ ਜੂਨ ਹੈ ਸੱਪ ਦੀ, ਉਮਰ ਵੀ ਬੜੀ ਲੰਮੀ ਹੁੰਦੀ, ਲੱਖਾਂ ਸਾਲ ਦੀ ਉਮਰ ਸੱਪ ਦੀ ਹੁੰਦੀ, ਲੱਖਾਂ ਸਾਲ। ਹੁਣ ਸੱਪ ਦੀ ਏਡੀ ਭੈੜੀ ਜੂਨ, ਸਰਪ ਜੋਨ ਵੱਲ ਵੱਲ ਉਤਰ, ਤੇ ਜਿਹਨੂੰ ਅੰਤ ਵੇਲੇ ਲੜਕੇ ਯਾਦ ਆ ਜਾਣ, ਜਿਹੜੇ ਮਰਨ ਵੇਲੇ ਕਹਿੰਦੇ ਨੇ ਕਿ ਮੇਰੇ ਮੁੰਡੇ ਨੂੰ ਸੱਦੋ, ਮੇਰੇ ਮੂੰਹ ਵਿੱਚ ਪਾਣੀ ਦਾ ਚਮਚਾ ਪਾਏ, ਮੇਰੀ ਫਲਾਣੀ ਧੀ ਨੂੰ ਸੱਦੋ, ਮੇਰੇ ਮੂੰਹ ਵਿੱਚ ਪਾਣੀ ਦਾ ਚਮਚਾ ਪਾਏ, ਉਹ ਪਾਣੀ ਦਾ ਚਮਚਾ ਤਾਰਦਾ ਨਹੀਂ, ਉਹ ਡੋਬਦਾ। ਤੈਨੂੰ ਪੁੱਤ ਦੇ ਪਾਏ ਪਾਣੀ ਦੇ ਚਮਚੇ ਨੇ ਨਹੀਂ ਤਾਰਨਾ, ਤੈਨੂੰ ਬਾਜਾਂ ਵਾਲੇ ਦੇ ਖੰਡੇ ਬਾਟੇ ਦੇ ਅੰਮ੍ਰਿਤ ਦੇ ਘੁੱਟ ਨੇ ਤਾਰਨਾ। ਖੁ ਸਤਨਾਮ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ।
ਅੰਮ੍ਰਿਤ ਦੇ ਘੁੱਟ ਨੇ, ਅੰਮ੍ਰਿਤ ਦੇ ਚੂਲੇ ਨੇ ਤੈਨੂੰ ਤਾਰ ਦੇਣਾ, ਨਾ ਕਿ ਪੁੱਤਰਾਂ ਦੇ ਪਾਏ ਚਮਚੇ ਨੇ। ਕਹਿੰਦੇ ਅੰਤ ਵੇਲੇ ਜਿਹਨੂੰ ਲੜਕੇ ਯਾਦ ਆ ਜਾਣਾ, ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕਦੇ ਹੋ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਜਿਹਨੂੰ ਅੰਤ ਵੇਲੇ ਲੜਕੇ ਯਾਦ ਆ ਜਾਣ, ਪੁੱਤਰ ਯਾਦ ਆ ਜਾਣ, ਕਹਿੰਦੇ ਸੂਕਰ ਜੋਨ ਵੱਲ ਵੱਲ ਉਹ ਤਰਾ, ਕਹਿੰਦੇ ਉਹ ਸੂਰ ਬਣਦਾ ਹੈ। ਸੂਰੀ ਦੇ 18 ਬੱਚੇ ਹੁੰਦੇ ਨੇ ਮਹਾਰਾਜ, ਕਹਿੰਦੇ ਹੁਣ ਰੱਜ ਲੈ ਖੁ ਸਤਨਾ
ਸ੍ਰੀ ਵਾਹਿਗੁਰੂ।
ਹੁਣ ਵੇਖ ਲਓ, ਹਿਸਾਬ ਲਾ ਲਓ ਆਪ ਹੀ, ਇਹ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨੇ ਆ ਨਾ, ਤੇ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਮਹਾਰਾਜ ਕਹਿੰਦੇ ਕੀ ਆ। ਸਾਰੀ ਜ਼ਿੰਦਗੀ ਜਿਹੜਾ ਬੰਦਾ ਗੁਰਦੁਆਰੇ ਜਾਂਦਾ ਰਿਹਾ ਹੋਵੇ, ਦੁਪਹਿਰਾ ਵੀ ਗੁਰਦੁਆਰੇ ਕੱਟੇ, ਲੰਗਰ ਵੀ ਡਾਲੀ ਵਾਲੇ ਚੋਂ ਛਕੇ, ਮੱਥਾ ਵੀ ਟੇਕੇ, ਦੀਵਾਨ ਵੀ ਕੋਈ ਨਾ ਕੈਂਸਲ ਕਰੇ, ਤੇ ਮਰਨ ਵੇਲੇ ਫਿਰ ਪੁੱਤ ਪੁੱਤ ਯਾਦ ਕਰੇ, ਕੀ ਕਹੋਗੇ ਫਿਰ ਵੀ ਇਹ ਗੁਰਦੁਆਰੇ ਜੁੜਿਆ ਹੋਇਆ ਸੀ? ਫਿਰ ਤੇ ਲੰਗਰ ਦਾ ਹੀ ਪ੍ਰੇਮੀ ਸੀ, ਇਹਨੂੰ ਪਤਾ ਹੀ ਨਹੀਂ ਮਹਾਰਾਜ ਕਹਿੰਦੇ ਕੀ ਨੇ। ਅਸੀਂ ਲੋਕ ਰੁਮਾਲੇ ਹੀ ਵੇਖ ਲਿਆ ਕੱਲੇ, ਅਸੀਂ ਲੋਕਾਂ ਨੇ ਰੁਮਾਲੇ ਵੇਖੇ ਆ, ਚੋਰ ਹੁੰਦਾ ਵੇਖਿਆ ਰੁਮਾਲਾ ਦੇ ਦਿਓ, ਖੰਡ ਫਾਟ ਕਰਾ ਦਿਓ, ਲੰਗਰ ਲਾ ਦਿਓ, ਸਾਨੂੰ ਇਹ ਪਤਾ ਹੀ ਨਹੀਂ ਸਾਡੇ ਸਤਿਗੁਰੂ ਕੀ ਕਹਿੰਦੇ। ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਖੋਜੋ, ਪੜ੍ਹੋ ਤੇ ਵਿਚਾਰ ਕੇ ਵੇਖੋ ਉਹ ਜ਼ਿੰਦਗੀ ਦਾ ਕਿਹੜਾ ਪੱਖ ਹੈ ਜਿਹਦੇ ਤੇ ਸਤਿਗੁਰਾਂ ਨੇ ਸਾਨੂੰ ਸਮਝਾਇਆ ਨਹੀਂ ਜ਼ਿੰਦਗੀ ਦਾ। ਗੁਰਬਾਣੀ ਨੂੰ ਪੜ੍ਹੋ, ਮਹਾਰਾਜ ਇੱਕ ਪ੍ਰਕਰਨ ਸ਼ੁਰੂ ਕਰਦੇ ਨੇ, ਇੱਕ ਪ੍ਰਕਰਨ ਖੁੱਲਦਾ, ਮੁਕੰਮਲ ਤੌਰ ਤੇ ਉਸ ਪ੍ਰਕਰਨ ਨੂੰ ਖੋਲਿਆ ਜਾਂਦਾ, ਉਹਦੇ ਤੇ ਵਿਚਾਰ, ਫਿਰ ਅਗਲਾ ਪ੍ਰਕਰਨ ਸ਼ੁਰੂ ਹੁੰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਹਰ ਪੱਖ ਤੇ ਬੰਦੇ ਨੂੰ ਸਮਝਾਇਆ ਗਿਆ, ਤੂੰ ਜ਼ਿੰਦਗੀ ਵਿੱਚ ਇੱਦਾਂ ਰਹਿਣਾ, ਬੱਚਿਆਂ ਨਾਲ ਪਰਿਵਾਰ ਨਾਲ ਕਿੱਦਾਂ ਮੋਹ ਚਾਹੀਦਾ ਹਰ ਗੱਲ ਤੋਂ। ਉਹ ਕਿਹੜੀ ਗੱਲ ਹੈ ਜਿਹੜੀ ਤੁਹਾਨੂੰ ਮਹਾਰਾਜ ਦੱਸਦੇ ਨੇ? ਪਰ ਕੋਈ ਮਹਾਰਾਜ ਨੂੰ ਪੁੱਛਣ ਵਾਲਾ ਹੋਵੇ, ਕੋਈ ਸਤਿਗੁਰਾਂ ਤੋਂ ਬਾਣੀ ਤੋਂ ਅਸੀਂ ਤੇ ਕਦੇ ਦਰਸ਼ਨ ਵੀ ਨਹੀਂ ਕੀਤੇ ਮਹਾਰਾਜ ਦੇ ਆਪਣੀ ਜ਼ਿੰਦਗੀ ਚ। ਇਹ ਹੈ ਸੁਨੇਹਾ, ਇਹ ਜਿਹੜੀ ਬਾਣੀ ਹੈ ਨਾ, ਇਹ ਗੁਰੂ ਨਾਨਕ ਦਾ ਸੁਨੇਹਾ ਹੈ। ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਚਿੱਠੀ ਹੈ, ਜਿੱਦਾਂ ਚਿੱਠੀ ਹੁੰਦੀ ਹੈ ਨਾ ਸੁਨੇਹਾ, ਇਹ ਸਾਡੇ ਵਾਸਤੇ ਗੁਰੂ ਨਾਨਕ ਦਾ ਹੁਕਮ ਹੈ। ਤੇ ਜੇ ਹੁਣ ਚਿੱਠੀ ਅਜੇ ਤੱਕ ਪੜ੍ਹੀ ਹੋਈ ਸਾਰੀ, ਉਹ ਮੰਨੂ ਕੀ? ਜਿਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਆਪਣੀ ਜ਼ਿੰਦਗੀ ਵਿੱਚ ਇੱਕ ਵਾਰੀ ਦਰਸ਼ਨ ਹੀ ਨਹੀਂ ਕੀਤੇ, ਉਹ ਮੰਨੂਗਾ ਕੀ? ਜੇ ਬਾਣੀ ਸਾਰੀ ਨਹੀਂ ਪੜ੍ਹ ਸਕਦੇ ਤੇ ਬਾਣੀ ਸੁਣ ਲਓ ਕਿਸੇ ਗ੍ਰੰਥੀ ਤੋਂ, ਸਾਰੀ ਬਾਣੀ ਇੱਕ ਵਾਰੀ ਇਹਨਾਂ ਕੰਨਾਂ ਨਾਲ ਸੁਣ ਤੇ ਲਈਏ ਵੀ ਮਹਾਰਾਜ ਦਾ ਹੁਕਮ ਕੀ ਹੈ ਸਾਨੂੰ? ਅਸੀਂ ਸਾਰੀ ਜ਼ਿੰਦਗੀ ਕੀਤੇ ਤੇ 10 ਮਿੰਟ ਬਹਿ ਕੇ ਨਹੀਂ ਕਦੇ ਬਾਣੀ ਸੁਣੀ। ਮਹਾਰਾਜ ਕਹਿੰਦੇ ਨੇ, ਭਗਤ ਤਰਲੋਚਨ ਜੀ ਕਹਿੰਦੇ ਨੇ, ਜਿਹੜਾ ਮਾਇਆ 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 ਕਰਦਾ ਮਰ ਜਾ ਉਹ ਸੱਪ ਬਣਦਾ ਹੈ, ਸਰਪ ਜੋਨ ਵੱਲ ਵੱਲ ਉਤਰੇ। ਤੇ ਜਿਹੜਾ ਘਰ ਯਾਦ ਕਰਦਾ ਮਰ ਜਾ, ਘਰ ਵੀ ਮੇਰਾ ਘਰ ਆ ਮੇਰੀ ਕੋਠੀ, ਜਿਹੜਾ ਘਰ ਯਾਦ ਕਰਦਾ ਮਰ ਜਾਵੇ, ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਜਿਹਨੂੰ ਅੰਤ ਵੇਲੇ ਘਰ ਯਾਦ ਆ ਜਾਵੇ, ਜਿਹਨੂੰ ਅੰਤ ਵੇਲੇ ਮੰਦਰ ਯਾਦ ਆ ਜਾਣ, ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਪ੍ਰੇਤ ਜੋਨ ਵੱਲ ਵੱਲ ਉਹ ਤਰੈ, ਉਹ ਪ੍ਰੇਤ ਬਣਦਾ ਤੇ ਆਪਣੇ ਘਰ ਵਿੱਚ ਹੀ ਭਟਕਦਾ। ਖੁ ਸਤਨਾਮ
ਵਾਹਿਗੁਰੂ।
ਉਹ ਪ੍ਰੇਤ ਬਣਦਾ ਜਿਹਨੂੰ ਘਰ ਯਾਦ ਆ ਜੇ ਮਰਨ ਵੇਲੇ, ਤੇ ਜਿਹਨੂੰ ਅੰਤ ਵੇਲੇ ਘਰ ਵਾਲੀ ਯਾਦ ਆ ਜੇ ਜਾਂ ਘਰ ਵਾਲੀ ਨੂੰ ਭਾਈ ਯਾਦ ਆ ਜੇ। ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਕਹਿੰਦੇ ਵੇਸ਼ਵਾ ਜੋਨ ਵੱਲ ਵੱਲ ਉਤਰੈ, ਕਹਿੰਦੇ ਉਹ ਵੇਸ਼ਵਾ ਦੀ ਜੂਨੀ ਚ ਪੈਂਦਾ। ਤੇ ਜਿਹਨੂੰ ਅੰਤ ਵੇਲੇ ਰੱਬ ਯਾਦ ਆ ਜਾਏ ਉਹ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਜਿਹਨੂੰ ਅੰਤ ਵੇਲੇ ਵਾਹਿਗੁਰੂ ਯਾਦ ਆ ਜਾਏ, ਰੱਬ ਯਾਦ ਆ ਜਾਏ, ਰਾਮ ਯਾਦ ਆ ਜਾਏ, ਖੁਦਾ ਯਾਦ ਆ ਜਾਵੇ। ਭਗਤ ਤਰਲੋਚਨ ਜੀ ਕਹਿੰਦੇ ਨੇ ਬਦਤ ਲੋਚਨ ਤੇ ਨਰ ਮੁਕਤਾ ਪੈਤੰਬਰ ਵਾ ਕੈ ਹਿਰਦੈ ਵਸੈ। ਕਹਿੰਦੇ ਜਿਹਨੂੰ ਅੰਤ ਵੇਲੇ ਰੱਬ ਯਾਦ ਆ ਜਾਏ ਸੰਸੇ ਵਾਲੀ ਗੱਲ ਨਹੀਂ, ਸਿੱਧਾ ਹੀ ਸੱਚਖੰਡ ਜਾਊ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ।
ਧਿਆਨ ਦਿਓ, ਤੁਸੀਂ ਕਹੋਗੇ ਫਿਰ ਤੇ ਲੱਗ ਗਈਆਂ ਮੌਜਾਂ, ਅੰਤ ਵੇਲੇ ਰੱਬ ਰੱਬ ਕਰ ਲਾਂਗੇ, ਹੁਣ ਠੇਕੇ ਤੇ ਚੱਲੀਏ, ਹੁਣ ਤੇ ਫਿਰ ਗੱਲ ਬਣ ਗਈ। ਅੰਤ ਵੇਲੇ ਰੱਬ ਰੱਬ ਕਰ ਲਾਂਗੇ, ਜਦੋਂ ਮਰਨ ਵੇਲੇ ਰੱਬ ਜਿਹਨੂੰ ਯਾਦ ਆ ਜਾਏ ਉਹ ਸਿੱਧਾ ਹੀ ਸੱਚਖੰਡ ਜਾਂਦਾ, ਫਿਰ ਤੇ ਆਪਾਂ ਮਰਨ ਵੇਲੇ ਜਪ ਲਾਂਗੇ, ਹੁਣ ਜਿਵੇਂ ਕੰਮ ਚੱਲਦਾ ਚੱਲਣ ਦਿਓ, ਹੁਣ ਤੇ ਮੌਜਾਂ ਲੱਗੀਆਂ ਹੈ, ਗਾਹ ਵੇਖੀ ਜਾਊ। ਲਓ ਹੁਣ ਧਿਆਨ ਦਿਓ, ਅੰਤ ਵੇਲੇ ਰੱਬ ਰੱਬ ਕਰੂ ਹੀ ਉਹ ਜਿਹਨੂੰ ਜ਼ਿੰਦਗੀ 'ਚ ਸੁਭਾਅ ਪਿਆ ਹੋਏਗਾ। ਨਹੀਂ ਤੁਸੀਂ ਬਾਪੂ ਨੂੰ ਕਹੋ ਬਾਪੂ ਕਹਿ ਰਾਮ, ਉਹ ਕਹੂ ਹਾਏ। ਤੁਸੀਂ ਕਹੋ ਕਿ ਆਖ ਵਾਹਿਗੁਰੂ, ਵਾਹਿਗੁਰੂ ਕਹਿੰਦਾ ਕਿਤੇ। ਜਿਹਨੂੰ ਜ਼ਿੰਦਗੀ 'ਚ ਸ਼ਰਾਬ ਦਾ ਹੀ ਸੁਭਾਅ ਪਿਆ, ਉਹ ਮਰਨ ਵੇਲੇ ਵੀ ਉਹਦੀ ਸੁਰਤੀ ਉੱਧਰ ਹੀ ਜਾਊ। ਜਿਹੋ ਜਿਹਾ ਸੁਭਾਅ ਬੰਦੇ ਨੂੰ ਜੀਵਨ ਵਿੱਚ ਪੈ ਜਾਵੇ, ਮਰਨ ਵੇਲੇ ਧਿਆਨ ਉੱਧਰ ਜਾਏਗਾ। ਉਹ ਜਿਹੜਾ ਜ਼ਿੰਦਗੀ 'ਚ ਵਾਹਿਗੁਰੂ 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 ਕਰਦਾ ਰਿਹਾ ਹੋਵੇ, ਤੁਹਾਨੂੰ ਕਹਿਣਾ ਨਹੀਂ ਪੈਣਾ, ਉਹ ਆਪੇ ਹੀ ਵਾਹਿਗੁਰੂ ਵਾਹਿਗੁਰੂ ਜਪੂ, ਉਹਨੂੰ ਸੁਭਾਅ ਪਿਆ ਹੋਏਗਾ। ਤੇ ਜਿਹੜੇ ਬੰਦੇ ਨੂੰ ਜ਼ਿੰਦਗੀ 'ਚ ਸੁਭਾਅ ਨਹੀਂ ਪਿਆ, ਮਰਨ ਵੇਲੇ ਤੁਸੀਂ ਜ਼ੋਰ ਲਾ ਲਓ ਵੀ ਕਹਿ ਰਾਮ, ਉਹ ਕਦੇ ਵੀ ਨਹੀਂ ਕਹਿੰਦਾ। ਤੁਸੀਂ ਕਹੋ ਜਿੰਨਾ ਮਰਜ਼ੀ ਵੀ ਤੂੰ ਸੁਖਮਣੀ ਸਾਹਿਬ ਸੁਣ ਲੈ, ਕਿਉਂਕਿ ਕਿੱਥੇ ਕੰਨ ਖਾਧੇ ਨੇ, ਬੰਦ ਕਰੋ, ਉਹਨੂੰ ਚੰਗਾ ਹੀ ਨਹੀਂ ਲੱਗਣਾ। ਕਹਿੰਦੇ ਨਹੀਂ ਗਈ ਵੀ ਬਾਪੂ ਮਰਨ ਲੱਗਿਆ ਨੂੰ ਜਪਜੀ ਸਾਹਿਬ ਦਾ ਪਾਠ ਸੁਣਾਓ, ਵਿਚਾਰੇ ਗ੍ਰੰਥੀ ਨੂੰ ਬਿਠਾ ਦੇਣਗੇ ਗੁਟਕਾ ਲੈ ਕੇ, ਇਹਨੂੰ ਸੁਖਮਣੀ ਸਾਹਿਬ ਸੁਣਾ ਦੇ, ਇਹਦਾ ਪਾਰ ਉਤਾਰਾ ਹੋ ਜੇ। ਜਿਹੜਾ ਜ਼ਿੰਦਗੀ 'ਚ ਗੁਰਦੁਆਰੇ ਵੜਿਆ ਨਹੀਂ, ਗੁਰਦੁਆਰੇ ਦਾ ਜਿਹਨੇ ਮੂੰਹ ਨਹੀਂ ਵੇਖਿਆ, ਤੇ ਉਹਨੂੰ ਅੰਤ ਵੇਲੇ ਵਾਲਾ ਸੁਖਮਣੀ ਸਾਹਿਬ ਤਾਰ ਦੂ। ਸਾਧ ਸੰਗਤ ਸੁਭਾਅ ਬਣਾਓ ਆਪਣੀ ਜ਼ਿੰਦਗੀ ਵਿੱਚ, ਇਹੋ ਜਿਹਾ ਸੁਭਾਅ ਬਣਾ ਲਓ, ਇਹੋ ਜਿਹਾ ਸੁਭਾਅ ਬਣਾ ਲਓ, ਅੰਤ ਵੇਲੇ ਕਿਸੇ ਨੂੰ ਕਹਿਣਾ ਹੀ ਨਾ ਪਵੇ, ਆਪੇ ਹੀ ਵਾਹਿਗੁਰੂ ਵਾਹਿਗੁਰੂ ਚੱਲੇ, ਆਪੇ ਹੀ ਜਿੱਧਰ ਸੁਰਤੀ ਜਾਏਗੀ ਉਹੋ ਜਿਹਾ ਸਾਨੂੰ ਜੀਵਨ ਮਿਲੇਗਾ। ਲਓ ਹੁਣ ਧਿਆਨ ਦਿਓ, ਮੈਂ ਇੱਕ ਪ੍ਰਮਾਣ ਦੇਣਾ ਇਤਿਹਾਸ ਵਿੱਚੋਂ, ਫਿਰ ਸਮਝ ਆਏਗਾ। ਗੁਰੂ ਨਾਨਕ ਪਾਤਸ਼ਾਹ ਆਪਣੀ ਮੌਜ ਵਿੱਚ ਤੁਰੇ ਜਾਂਦੇ, ਸਾਹਮਣੇ ਵੇਖਿਆ ਇੱਕ ਸੂਰ ਲੇਟਦਾ, ਸੂਰ ਉਹ ਲੇਟਦਾ। ਜਦੋਂ ਮਹਾਰਾਜ ਨੇ ਵੇਖਿਆ ਵੀ ਸੂਰ ਚਿੱਕੜ 'ਚ ਲੇਟਦਾ, ਮਰਦਾਨਾ ਕਹਿੰਦਾ ਮਹਾਰਾਜ ਜੀ ਇਹਦਾ ਪਾਰ ਉਤਾਰਾ ਕਰ ਦਿਓ ਵਿਚਾਰੇ ਦਾ। ਮਹਾਰਾਜ ਕਹਿੰਦੇ ਕਿਆ ਹੋ ਗਿਆ? ਕਹਿੰਦਾ ਵੇਖੋ ਇਹਦਾ ਕਿੰਨਾ ਬੁਰਾ ਹਾਲ ਹੈ, ਗੰਦਗੀ ਦੇ ਵਿੱਚ ਚਿੱਕੜ 'ਚ ਲੇਟਦਾ ਹੈ, ਇਹਦਾ ਭਲਾ ਕਰ ਦਿਓ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਲਾ ਤੇ ਕਰ ਦਈਏ, ਪਰ ਇਹ ਭਲਾ ਕਰਾਉਣਾ ਹੀ ਨਹੀਂ ਚਾਹੁੰਦਾ, ਭਲਾ ਤੇ ਕਰ ਦਈਏ ਪਰ ਇਹ ਭਲਾ ਕਰਾਉਣਾ ਹੀ ਨਹੀਂ ਚਾਹੁੰਦਾ। ਕਹਿੰਦਾ ਮਹਾਰਾਜ ਜੀ ਇਹ ਤਾਂ ਕਿੱਦਾਂ ਹੋ ਸਕਦਾ? ਮਹਾਰਾਜ ਕਹਿੰਦੇ ਆ ਜਾ ਪੁੱਛ ਲੈਂਦੇ ਹਾਂ। ਮਾਰਿਆ ਜਲਦਾ ਚਿੱਟਾ, ਸੁਰਤ ਆ ਗਈ ਉਹਦੀ, ਸੁਰਤ ਆ ਗਈ ਉਹਨੂੰ ਬੋਲਣ ਲੱਗ ਗਿਆ। ਮਹਾਰਾਜ ਕਹਿੰਦੇ ਕਿਉਂ ਬਈ, ਲੈ ਚੱਲੀਏ ਸੱਚਖੰਡ, ਆ ਜਾ ਚੱਲੀਏ। ਕਹਿੰਦਾ ਜੀ ਸੱਚਖੰਡ ਵਿੱਚ ਕੀ ਹੈ? ਕਹਿੰਦੇ ਆਨੰਦ ਹੀ ਆਨੰਦ ਹੈ, ਉੱਥੇ ਆਨੰਦ ਹੀ ਆਨੰਦ ਹੈ, ਬਹੁਤ ਮੌਜਾਂ ਨੇ, ਆ ਜਾ ਚੱਲੀਏ ਸੱਚਖੰਡ ਲੈ ਕੇ ਚੱਲੀਏ ਤੈਨੂੰ। ਕਹਿੰਦਾ ਜੀ ਹੋਰ ਗੱਲਾਂ ਛੱਡੋ, ਪਹਿਲਾਂ ਮੈਨੂੰ ਇਹ ਦੱਸੋ ਵੀ ਉੱਥੇ ਚਿੱਕੜ ਮਿਲ ਜੂ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਚਿੱਕੜ ਮਿਲ ਜੂ ਉੱਥੇ? ਮਹਾਰਾਜ ਕਹਿੰਦੇ ਇਹ ਤੇ ਨਹੀਂ ਹੋਣਾ। ਕਹਿੰਦੇ ਫਿਰ ਤੁਹਾਡਾ ਸੱਚਖੰਡ, ਤੁਹਾਨੂੰ ਮੁਬਾਰਕ ਆਖੋ ਸਤਨਾਮ। ਕਹਿੰਦਾ ਮੈਨੂੰ ਲੋੜ ਹੀ ਨਹੀਂ ਫਿਰ ਸੱਚਖੰਡ ਦੀ, ਜਿੱਥੇ ਚਿੱਕੜ ਹੀ ਹੈ ਨਹੀਂ ਮੈਂ ਕਿਆ ਲੈਣ ਜਾਣਾ। ਜਿੱਦਾਂ ਅੱਜ ਕੱਲ੍ਹ ਕਹਿੰਦੇ ਜਿੱਥੇ ਸ਼ਰਾਬ ਹੀ ਹੈ ਨਹੀਂ ਉਹ ਰਿਸ਼ਤੇਦਾਰੀ 'ਚ ਕਿਆ ਲੈਣ ਜਾਣਾ ਬਈ, ਜਿੱਥੇ ਸ਼ਰਾਬ ਹੀ ਨਾ ਮਿਲੇ ਉੱਥੇ ਕਿਆ ਲੈਣਾ। ਕੋਈ ਗੁਰਮੁਖਾਂ ਦਾ ਜੀਵਨ ਪੜ੍ਹੋ, ਮੈਂ ਮਹਾਂਪੁਰਖਾਂ ਦੇ ਬਚਨ ਮੈਨੂੰ ਯਾਦ ਨੇ। ਇੱਕ ਵਾਰੀ ਉਹਨਾਂ ਸੰਤ ਮਹਾਰਾਜ ਸੰਤ ਬਾਬਾ ਕਰਮ ਸਿੰਘ ਜੀ ਉਹ ਸੰਗਤ ਵਿੱਚ ਬਚਨ ਕੀਤੇ, ਉਹਨਾਂ ਨੇ ਕਹਿੰਦੇ ਭਾਈ ਆਪਣਾ ਇਹੋ ਜਿਹਾ ਜੀਵਨ ਬਣਾਓ, ਤੁਹਾਡੇ ਜੀਵਨ ਵੱਲ ਵੇਖ ਕੇ ਕਿਸੇ ਦਾ ਜੀਵਨ ਬਣ ਜੇ, ਤੈਨੂੰ ਕਹਿਣਾ ਹੀ ਨਾ ਪਵੇ। ਮੈਂ ਬੇਨਤੀ ਕਈ ਵਾਰੀ ਇਹ ਸਟੇਜ ਤੋਂ ਕੀਤੀ ਆ ਵੀ ਪ੍ਰਚਾਰ ਸਾਰੇ ਕਰੋ। ਤੁਸੀਂ ਕਹੋਗੇ ਸਾਨੂੰ ਮਾਈਕ 'ਚ ਬੋਲਣਾ ਤੇ ਆਉਂਦਾ ਨਹੀਂ, ਅਸੀਂ ਕਿੱਦਾਂ ਪ੍ਰਚਾਰ ਕਰੀਏ? ਫਿਰ ਅਸੀਂ ਤੇ ਚਾਰ ਬੰਦਿਆਂ 'ਚ ਨਹੀਂ ਬੋਲ ਸਕਦੇ, ਅਸੀਂ ਲੱਖ 'ਚ ਕਿੱਦਾਂ ਬੋਲਾਂਗੇ, ਅਸੀਂ 10,000 'ਚ ਕਿੱਦਾਂ ਬੋਲਾਂਗੇ? ਮਹਾਂਪੁਰਖ ਕਿਹਾ ਕਰਦੇ ਸੀ, ਕਹਿੰਦੇ ਤੁਹਾਡਾ ਜੀਵਨ ਹੀ ਪ੍ਰਚਾਰ ਹੈ, ਆਪਣਾ ਜੀਵਨ ਇਹੋ ਜਿਹਾ ਬਣਾਓ ਜਿਹੜੀ ਰਿਸ਼ਤੇਦਾਰੀ 'ਚ ਜਾਓਗੇ, ਜਿੱਥੇ ਕਿਤੇ ਜਾਓਗੇ ਇਹੋ ਜਿਹਾ ਤੁਹਾਡਾ ਜੀਵਨ ਹੋਵੇ ਜਿੱਥੇ ਰਾਤ ਕੱਟ ਆਵੇ ਨਾ ਉਹ ਰਿਸ਼ਤੇਦਾਰ ਵੀ ਇਹ ਕਹਿਣ ਵੀ ਆਪਣੇ ਵਰਗਾ ਬਣਾ ਲਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਿੱਦਾਂ ਸਮਝੋ ਮਨਮੁਖ ਆਇਆ ਨਾ ਮਨਮੁਖ ਉਹਨੇ ਆਉਣ ਸਾਰ ਸ਼ਾਮ ਜੀ ਪਈ ਤੇ ਇਹੀ ਕਹਿਣਾ ਵੀ ਭਾਈ ਤੁਹਾਡੇ ਘਰੇ ਆਏ ਆ ਤੇ ਤੁਸੀਂ ਦੱਸੋ ਫਿਰ ਹੁਣ ਕੋਈ ਪੀਣ ਖਾਣ ਦਾ ਕੰਮ ਦੱਸੋ ਫਿਰ ਕੋਈ ਮੁਰਗਾ ਲਿਆਓ ਕੋਈ ਸੂਰ ਲਿਆਓ ਕੋਈ ਬੱਕਰਾ ਲਿਆਓ ਜਾਂ ਠੇਕਾ ਕਿੱਥੇ ਆ ਇਹ ਲੱਭਦਾ ਨਾ ਮਨਮੁਖ ਬਿਪਤਾ ਛੇੜ ਦਿੰਦਾ ਸਾਰੇ ਘਰ ਨੂੰ ਪਤਾ ਵੀ ਹੁਣ 1000 ਰੁਪਇਆ ਲੱਗ ਜਾਣਾ 500-400 ਕੀ ਉਹ ਜੇ ਪ੍ਰਾਹੁਣੇ ਬਿਨਾਂ ਕੀ ਰਿਸ਼ਤੇਦਾਰੀ ਬਿਨਾਂ ਸਰਿਆ ਉਹਦੇ ਬਿਨਾਂ ਉਹ ਚੰਗਾ ਸਮਝਦਾ ਕੋਈ ਉਹਨੂੰ ਤੇ ਜੇ ਕੋਈ ਹੋਵੇ ਗੁਰਮੁਖ ਉਹਨੇ ਰਾਤ ਕੱਟਣੀ ਹੈ ਨਾ ਜਦੋਂ ਉਹਨੇ ਪਤਾ ਕੀ ਪੁੱਛਣਾ ਉਹਨੇ ਪਹਿਲਾਂ ਤੇ ਕਹਿਣਾ ਵੀ ਭਾਈ ਇੱਕ ਬਾਲਟੀ ਤੇ ਇੱਕ ਜੱਗ ਇਹ ਨਲਕੇ ਤੇ ਰੱਖ ਦਿਓ ਮੈਂ ਸਵੇਰੇ ਇਸ਼ਨਾਨ ਕਰਨਾ ਇੱਕ ਮੈਨੂੰ ਇਹ ਦੱਸੋ ਵੀ ਤੁਹਾਡੇ ਗੁਰਦੁਆਰੇ ਨੂੰ ਰਾਹ ਕਿਹੜੇ ਪਾਸਿਓਂ ਦੀ ਜਾਂਦਾ ਗੁਰਦੁਆਰਾ ਹੈ ਕਿਹੜੇ ਪਾਸੇ ਤੇ ਇੱਕ ਉਹਨੇ ਪੁੱਛਣਾ ਘਰ ਵਿੱਚ ਗੁਟਕਾ ਹੈ ਆਖੋ ਸਤਨਾਮ
ਵਾਹਿਗੁਰੂ
ਘਰ 'ਚ ਪੋਥੀ ਸਾਹਿਬ ਹੈ ਮੈਂ ਨਿਤਨੇਮ ਕਰਨਾ ਜਦੋਂ 2 ਵਜੇ ਉੱਠੂ ਸਾਰੇ ਟੱਬਰ ਨੂੰ ਸ਼ਰਮ ਨਹੀਂ ਆਊ ਜਦੋਂ 2 ਵਜੇ ਉੱਠ ਕੇ ਨਲਕਾ ਖੜਕੇਗਾ ਇਸ਼ਨਾਨ ਕਰੇਗਾ ਉਹ ਚੌਂਕੜਾ ਮਾਰ ਕੇ ਲਾ ਕੇ ਸਮਾਧੀ ਬੈਠੂ ਤੇ ਸਵੇਰੇ ਹੀ ਗੁਰਦੁਆਰੇ ਜਾਏਗਾ ਤੇ ਸਾਧ ਸੰਗਤ ਜੀ ਸੱਚ ਜਾਣਿਓ ਇਹੋ ਜਿਹਾ ਗੁਰਮੁਖ ਜਿੱਥੇ ਰਾਤ ਕੱਟ ਜੇ ਨਾ ਜਿੱਥੇ ਰਾਤ ਕੱਟ ਜੇ ਉਹ ਰਿਸ਼ਤੇਦਾਰੀ ਵਾਲੇ ਵੀ ਇਹ ਗੱਲ ਕਹਿੰਦੇ ਵੀ ਸਾਨੂੰ ਆਪਣੇ ਵਰਗਾ ਬਣਾ ਲੈ ਜੇ ਸਾਰਾ ਟੱਬਰ ਨਹੀਂ 1-2 ਮੈਂਬਰ ਤੇ ਉਹਨਾਂ ਵਿੱਚੋਂ ਜ਼ਰੂਰ ਮੰਨ ਜਾਣਗੇ ਆਖੋ ਸਤਨਾਮ
ਵਾਹਿਗੁਰੂ
ਇੱਕ ਪ੍ਰੈਕਟੀਕਲ ਜੀਵਨ ਹੈ ਅਸੀਂ ਮੈਂ ਹੁਣ ਇੱਥੇ ਕਹੀ ਜਾਣਾ ਸਟੇਜ ਤੇ ਪਰ ਇੱਕ ਪ੍ਰਤੱਖ ਹੈ ਇੱਕ ਸਾਹਮਣੇ ਇੱਕ ਨਕਲ ਇੱਕ ਫਿਲਮਾਂ ਚੱਲਦੀਆਂ ਇੱਕ ਅਸਲ ਹੋ ਰਿਹਾ ਸਾਰਾ ਕੁਝ ਇੱਕ ਸਾਡੇ ਜੀਵਨ ਵਿੱਚ ਜਦੋਂ ਸਾਡਾ ਜੀਵਨ ਐਸਾ ਹੋਏਗਾ ਐਡਾ ਪ੍ਰਭਾਵਸ਼ਾਲੀ ਜੀਵਨ ਹੋਏਗਾ ਸਾਨੂੰ ਕਹਿਣਾ ਹੀ ਨਹੀਂ ਪੈਣਾ ਕਿਸੇ ਨੂੰ ਉਹ ਸਾਡੇ ਜੀਵਨ ਵੱਲ ਵੇਖ ਕੇ ਕਿਸੇ ਦਾ ਜੀਵਨ ਬਣ ਜਾਣਾ ਜੀਵਨ ਵੱਲ ਵੇਖ ਕੇ ਇਹੋ ਜਿਹਾ ਜੀਵਨ ਬਣਾਓ ਜਿੱਥੇ ਰਾਤ ਕੱਟੋ ਉਹ ਕਹਿਣ ਉਹ ਫਲਾਣਾ ਆਇਆ ਸੀ ਮੈਨੂੰ ਉਹਨੇ ਮੈਂ ਸੁਣਿਆ ਕਈ ਵਾਰੀ ਕਹਿਣਗੇ ਸਾਡਾ ਫਲਾਣਾ ਰਿਸ਼ਤੇਦਾਰ ਹੈ ਜੀ ਉਹ ਤੇ ਬਸ ਸਾਧ ਹੀ ਹੈ ਮੈਂ ਸੁਣਿਆ ਉਹ ਤੇ ਬਾਜੀ ਸੰਤੀ ਹੈ ਜੀ ਉਹ ਤੇ ਮਹਾਪੁਰਸ਼ ਹੀ ਹੈ ਉਹਦਾ ਇਹੋ ਜਿਹਾ ਜੀਵਨ ਆ ਉਹ ਕਿਸੇ ਦੀ ਮਾੜੀ ਨਹੀਂ ਕਿਸੇ ਦੀ ਚੰਗੀ ਨਹੀਂ ਉਹ ਤੇ ਆਪਦਾ ਨਿਤਨੇ ਭਜਨ ਪਾਠ ਕਰਦਾ ਜਦੋਂ ਕਿਤੇ ਰਿਸ਼ਤੇਦਾਰੀ 'ਚ ਜਾਂਦਾ ਇੱਕ ਪਾਸੇ ਹੋਇਆ ਬੈਠਣ ਕਿਸੇ 'ਚ ਰਲਦਾ ਹੀ ਨਹੀਂ